जुगाद गुरे नमः सतगुरे नमः श्री गुरुदेवे नमः दंडौत बंधन अनेक बार सर्व कला समरथ डोलन ते राखो प्रभु नानक दे कर हथ तन 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 सतगुरु श्री गुरु ग्रंथ साहिब महाराज जी दी पावन बारगाह अंदर बैठ गुरबाणी जी के अगमी जाप कीर्तन शब्द बोध नाल सुरत दी सांझ पाउण वास्ते दूरों नेड़ियों प्रेम दे परां ते परवाज लगा के आए हुए हजूमे आरिफां बा जबत आशिकां बा सिदक सत्कार योग सत्संगी जनो दशमेश पातशाह जी दी पावन असीस गुरु फतेह जी दी आपस विच सांझ करिए जी अदब सहित प्रवान करो वाहेगुरु जी का खालसा वाहेगुरु जी की फतेह। गुरु कृपालू जी का बेअंत शुक्र जो रहमत करके अपने पावन चरणा नाल जुड़न का समा बख्शिश किया ने। साड़ी विचार का प्रकरण जो पिछों ही कुछ दिनों तो असी विचार च हाँ इतिहासिक दृष्टि तो ये दिसंबर का तकरीबन सारा महीना ही सिख धर्म दे कुछ एक ऐसे पक्खां दे नाल संबंध रखता है जिस दे विच्चों सिर्फ हिस्टरी उदयमान नहीं हुंदी, हिस्टरी का प्रकाश नहीं हुंदा, उदे विच रब्बी रिश्मा रब दी हकीकत वो भी उन्ने ही वड्डे पद्धर ते उदयमान हुंदी। असी पिछली वारी विचार कर रहे सी परमेश्वर संत ते शहीद, शहीद ते संत दे विच गुरमत कोई फर्क नहीं करदी शिखरले पद्धर ते। दुनियावी धरातल ते फिजिकली भावें असी उन्हूं वख वख तरीक्यां नाल डिफाइन करदे हां, उहदी व्याख्या करदे हां, पर महाराज जी सूरमे जिन्हों असी शहीद कह दिंदे हां, शहादत दे लफ्ज़ दी गल हुंदी है, उहदे विच ते संत विच कोई फर्क नहीं। और जिस किस्म दी कमिटमेंट गुरमत दे विच है धर्म लई दीन लई परमेश्वर लई, उहदे विच जे असी इन्हां चीज़ां नूं वख करके वेखांगे तो फिर साडे जिहड़ा साडा मेन थॉट है, साडी विचारधारा जिहड़ी गुरमत दी, उहदे विच फर्क आउंदा। इस करके महाराज जी ने गुरबाणी च इस गल नूं अपने आप ही एक्सप्लेन किया। साहिब कहिंदे ने जाको हर रंग लागो इस युग में सो कहियत है सूरा आत्म जिणै सगल वस ताकै जाका सतगुर पूरा। सूरमे दी डेफिनेशन है। महाराज कहिंदे ने जिन्नूं परमेश्वर दे नाम दा रंग लग्या, हुण कई वारी सानू एवें महसूस होण लगदा है भी परमेश्वर दा नाम ते जिहड़ी कोई एफर्ट करना हुंदा है मैदाने जंग दा ला लो शहादत वास्ते उहदे च कोई फर्क हुंदा है, पर असल दे विच इन्हां दोनां वास्ते तैयार ही वह मनुख हो सकदा है जिहड़ा अंदरले तल ते स्थिर है, टिकिया होया, जिहड़ा परमेश्वर नाल जुड़िया। इस करके महाराज जी ने सानू इस गल्लों सुचेत कर दिता भी सूरमा वह है ਜਿਹਨੂੰ ਪਰਮੇਸ਼ਰ ਦੇ ਨਾਮ ਦਾ ਰੰਗ ਲੱਗਾ ਹੋਇਆ। ਨਾਮ ਦਾ ਰੰਗ ਲੱਗ ਜਾਣਾ ਕੀ ਹੈ? ਉਹ ਸ਼ਬਦ ਜਿਹੜਾ ਪਰਮੇਸ਼ਰ ਦਾ ਨਾਮ, ਉਹ ਨਿਰੰਤਰ ਤੁਹਾਡੇ ਅੰਦਰ ਚੱਲਦਾ, ਜਿਹਦੇ ਨਾਲ ਮਨੁੱਖ ਦੇ ਅੰਦਰਲੀ ਜਿਹੜੀ ਸੈਂਸ ਹੈ, ਜਿਹੜੀ ਉਹਦੇ ਅੰਦਰ ਪਲਦਾ, ਜੋ ਵੀ ਕਿਸੇ ਵੀ ਕਿਸਮ ਦਾ ਜਿਹੜਾ ਵਿਚਾਰ ਹੈ, ਚਿੰਤਨ ਹੈ, ਕੁਝ ਵੀ, ਉਹ ਸਥਿਰਤਾ 'ਚ ਹੁੰਦਾ। ਜਿੰਨਾ ਚਿਰ ਤੱਕ ਕੋਈ ਵੀ ਇਨਸਾਨ ਅੰਦਰ ਦੀ ਸਥਿਰਤਾ 'ਚ ਨਹੀਂ ਹੈਗਾ, ਉਹ ਨਾ ਤਾਂ ਸੱਚ ਵਾਸਤੇ ਲੜ ਸਕਦਾ, ਨਾ ਹੀ ਸੱਚ ਵਾਸਤੇ ਉਹ ਸ਼ਹੀਦ ਹੋ ਸਕਦਾ। ਇਸ ਕਰਕੇ ਮਹਾਰਾਜ ਜੀ ਨੇ ਸਾਨੂੰ ਇਹ ਉਪਦੇਸ਼ ਕੀਤਾ, ਇਹ ਗੱਲ ਸਮਝਾ ਦਿੱਤੀ ਵੀ ਸੂਰਮਾ ਉਹ ਹੈ ਜਿਹੜਾ ਪਰਮੇਸ਼ਰ ਦੇ ਨਾਲ ਨਿਰੰਤਰ ਜੁੜਿਆ ਹੋਇਆ। ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਆਪ ਅੱਗੇ ਖੋਲਦੇ ਨੇ, ਜਿਨ ਮਿਲ ਮਾਰੇ ਪੰਚ ਸੂਰ ਬੀਰ ਐਸੋ ਕੌਣ ਬਲੀ ਰੇ, ਜਿਨ ਮਿਲ ਪਾਂਚ ਮਾਰ ਬਿਦਾਰੇ ਸੋ ਪੂਰਾ ਇਹੋ ਕਲੀ ਰੇ। ਮਹਾਰਾਜ ਕਹਿੰਦੇ ਨੇ ਸੂਰਮਾ ਉਹ ਹੈ ਜਿਹਨੇ ਪੰਜ ਸੂਰਮੇ ਜਿੱਤੇ ਹੋਏ ਨੇ। ਔਰ ਇਹਦੇ 'ਚ ਇੱਕ ਕਮਾਲ ਹੋਰ ਆ ਗਈ, ਧਿਆਨ ਦੇਣ ਵਾਲੀ ਗੱਲ, ਜਿਹੜੇ ਵਿਕਾਰ ਨੇ ਮਹਾਰਾਜ ਇਹਨਾਂ ਨੂੰ ਮਹਾਂਬਲੀ ਕਹਿੰਦੇ ਨੇ, ਵੀ ਬਹੁਤ ਤਾਕਤਵਰ ਨੇ, ਜ਼ੋਰਾਵਰ ਨੇ। ਤਾਂ ਸੂਰਮਾ ਮਹਾਰਾਜ ਕਹਿੰਦੇ ਨੇ ਅਸਲ ਉਹ ਹੈ ਜਿਹਨੇ ਪਹਿਲਾਂ ਇਹਨਾਂ 'ਤੇ ਫਤਿਹ ਹਾਸਲ ਕੀਤੀ ਹੈ। ਇਹ ਕਿਉਂ ਗੁਰਬਾਣੀ ਇਸ ਗੱਲ ਨੂੰ ਕਿਉਂ ਦੱਸਣਾ ਚਾਹੁੰਦੀ ਹੈ, ਜੇ ਸਾਡੇ ਸਾਹਮਣੇ ਕਿਉਂ ਮਹਾਰਾਜ ਵਾਰ ਵਾਰ ਇਹ ਗੱਲ ਰੱਖਦੇ ਨੇ ਵੀ ਜਿੰਨਾ ਚਿਰ ਤੱਕ ਵਿਕਾਰ ਫਤਿਹ ਨਹੀਂ ਹੁੰਦੇ, ਉਨ੍ਹਾਂ ਚਿਰ ਤੱਕ ਤੁਹਾਡਾ ਨਿਰਣਾ ਸਥਿਰ ਨਹੀਂ ਹੋ ਸਕਦਾ, ਤੁਹਾਡਾ ਨਿਰਣਾ ਸਾਫ਼ ਨਹੀਂ ਹੋ ਸਕਦਾ, ਉਨ੍ਹਾਂ ਚਿਰ ਤੱਕ ਤੁਹਾਡੀ ਕਮਿਟਮੈਂਟ ਜਿਹੜੀ ਹੈ ਉਹ ਮੈਲ ਤੋਂ ਸੱਖਣੀ ਨਹੀਂ ਹੋ ਸਕਦੀ। ਕਾਰਨ ਕੀ ਹੈ? ਪੰਜੇ ਦੇ ਪੰਜੇ ਹੀ ਜਿਹੜੇ ਸੂਰਮੇ ਨੇ ਵਿਕਾਰਾਂ ਦੇ ਰੂਪ 'ਚ, ਉਹ ਕਿਸੇ ਨਾ ਕਿਸੇ ਰੂਪ 'ਚ ਸਾਨੂੰ ਪ੍ਰਭਾਵਿਤ ਕਰਦੇ ਨੇ ਔਰ ਸਾਨੂੰ ਸੱਚ ਦੇ ਨਾਲ, ਸੱਚ 'ਤੇ ਨਿਭਣ ਦੇ ਉੱਤੇ ਰੋਕ ਪਾ ਦਿੰਦੇ, ਕਿਸੇ ਰੂਪ 'ਚ ਪਾ ਦਿੰਦੇ। ਔਰ ਉਹ ਪ੍ਰਗਟ ਕਿਹੜੇ ਮਾਧਿਅਮ ਰਾਹੀਂ ਹੁੰਦੇ ਨੇ? ਮਹਾਰਾਜ ਨੇ ਇਸੇ ਸ਼ਬਦ ਦੇ ਆਰੰਭ ਦੇ ਵਿੱਚ ਇਹ ਗੱਲ ਕਹੀ, ਚਾਰ ਵਰਣ ਚੌਹਾਂ ਕੇ ਮਰਦਨ ਖੱਟ ਦਰਸ਼ਨ ਕਰ ਤਲੀ ਰੇ। ਸੁੰਦਰ ਸੁਗਰ ਸਰੂਪ ਸਿਆਣੇ ਪਾਂਚੋਂ ਹੀ ਮੋਹੇ ਛਲੀ ਰੇ। ਮਹਾਰਾਜ ਕਹਿੰਦੇ ਨੇ ਜਿਹੜੇ ਧਰਤੀ 'ਤੇ ਜਿਨ੍ਹਾਂ ਦੀ ਆਈਡੈਂਟੀਫਿਕੇਸ਼ਨ ਸਿਆਣਪ ਦੇ ਪੱਖੋਂ ਹੈ, ਸਰੀਰਕ ਪੱਖੋਂ ਹੈ, ਜਾਂ ਕਿਸੇ ਹੋਰ ਤਰ੍ਹਾਂ ਦੀ ਉਹਨਾਂ ਦੇ ਅੰਦਰ ਕੋਈ ਖਾਸੀਅਤ ਹੈ, ਮਹਾਰਾਜ ਕਹਿੰਦੇ ਨੇ ਉਹ ਸਾਰੇ ਦੇ ਸਾਰੇ ਜਿਹੜੇ ਨੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹਨਾਂ ਦੇ ਗੁਲਾਮ ਨੇ, ਪੰਜਾਂ ਦੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਵੀ ਪੰਜਾਂ 'ਤੇ ਜਿਹਦੀ ਫਤਿਹ ਹੋ ਗਈ, ਉਹੀ ਸੱਚ ਵਾਸਤੇ ਕੁਝ ਆਪਣੇ ਆਪ ਨੂੰ ਪੇਸ਼ ਕਰ ਸਕਦਾ ਹੈ, ਉਹੀ ਸੱਚ 'ਤੇ ਨਿਸ਼ਾਵਰ ਹੋ ਸਕਦਾ, ਨਹੀਂ ਤਾਂ ਹੋ ਨਹੀਂ ਸਕਦਾ। ਇਸੇ ਕਰਕੇ ਜਦੋਂ ਅਸੀਂ ਆਪਣੀ ਹਿਸਟਰੀ ਦੇਖਦੇ ਹਾਂ ਨਾ, ਉਹਦੇ ਵਿੱਚ ਇਮੋਸ਼ਨਸ ਜਿਹੜੇ ਨੇ ਸਾਡੇ, ਜਿਹੜੇ ਫਿਜ਼ੀਕਲ ਰਿਲੇਸ਼ਨ ਦੀਆਂ ਜਿਹੜੀਆਂ ਗੱਲਾਂ ਨੇ ਉਹ ਮਨਫੀ ਹੋ ਜਾਂਦੀਆਂ, ਔਰ ਸਾਨੂੰ ਸਮਝਾਉਣ ਵਾਸਤੇ ਅਸੀਂ ਉਸ ਫਿਜ਼ੀਕਲ ਰਿਲੇਸ਼ਨ ਨੂੰ ਜਿਹੜਾ ਬੁਲਾਰਾ ਹੁੰਦਾ ਹੈ ਉਹ ਤੁਹਾਡੇ ਅੰਦਰ ਫਿਜ਼ੀਕਲ ਰਿਲੇਸ਼ਨ ਦਾ ਇੱਕ ਸੈਲਾਬ ਲਿਆਉਣਾ ਚਾਹੁੰਦਾ, ਵੀ ਤੁਹਾਨੂੰ ਮਹਿਸੂਸ ਹੋਵੇ ਵੀ ਫਿਜ਼ੀਕਲੀ ਕਿਸ ਚੀਜ਼ ਨੂੰ ਕਿਵੇਂ ਮਹਿਸੂਸ ਕੀਤਾ ਜਾ ਸਕਦਾ, ਭਾਵੇਂ ਉਹ ਰਿਸ਼ਤਿਆਂ ਦੇ ਰੂਪ 'ਚ ਹੋਵੇ, ਭਾਵੇਂ ਉਹ ਵਿਕਾਰਾਂ ਦੀ ਜਿਹੜੀ ਚਿੰਤਨ ਦੀ ਜਿਹੜੀ, ਜਾਂ ਪੰਜਾਂ ਮਹਾਂਬਲੀਆਂ ਦੀ ਜਿਹੜੀ ਅੰਦਰ ਦੀ ਭਾਵਨਾ, ਉਹ ਬਾਹਰ ਦਾ ਉਹਦਾ ਪ੍ਰਗਟਾਵਾ ਹੋਵੇ। ਇਹਨੂੰ ਐਵੇਂ ਸਮਝਿਆ ਜਾ ਸਕਦਾ, ਥੋੜ੍ਹਾ ਜਿਹਾ ਇਹਨੂੰ ਆਸਾਨੀ ਨਾਲ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ। ਕੋਈ ਨੌਜਵਾਨ ਬੱਚੀ ਹੈ ਤਾਂ ਪਰਮੇਸ਼ਰ ਦੇ ਨਾਲ, ਆਪਣੇ ਗੁਰੂ ਨਾਲ, ਆਪਣੇ ਇਸ਼ਟ ਨਾਲ ਉਹਦਾ ਬਹੁਤ ਪ੍ਰੇਮ ਹੈ, ਉਹ ਹਰ ਸਮੇਂ ਹਰ ਵਾਰੀ, ਜਿਵੇਂ ਇੱਥੇ ਆਪਣੀ ਸੰਡੇ ਦਾ ਗੁਰਦੁਆਰਾ ਹੁੰਦਾ ਹੈ ਨਾ, ਤਾਂ ਅਸੀਂ ਬਹੁਤ ਵਾਰੀ ਸੰਡੇ ਮਿਸ ਕਰਨੇ ਆਪਣੇ ਕਈ ਕੰਮਾਂ ਕਰਕੇ, ਭਾਵੇਂ ਬੰਦਾ ਉਹਦੇ ਵਾਸਤੇ ਆਪਣੇ ਆਪ ਨੂੰ ਐਵੇਂ ਸੰਤੁਸ਼ਟੀ ਦੇ ਲੈਂਦਾ ਹੁੰਦਾ ਕਦੀ, ਵੀ ਚੱਲ ਉੱਥੇ ਆਪਾਂ ਅੱਧਾ ਘੰਟਾ ਜਾ ਕੇ ਬਹਿਣਾ ਸੀ, ਇਹ ਤਾਂ ਘਰ ਹੀ, ਚੱਲ ਹੁਣ 10 ਮਿੰਟ ਪਾਠ ਕਰ ਲੈਂਦੇ, ਫਿਰ ਆਪਾਂ ਫਲਾਣਿਆਂ ਦੇ ਘਰ ਜਾਣਾ, ਉੱਥੇ ਜਾਣਾ, ਇੱਥੇ ਜਾਣਾ, ਜਾਂ ਜਿਹੜੀ ਉਹਦੇ ਪਰਸਨਲ ਵਰਕਸ ਨੇ ਕੋਈ ਵੀ ਹੈਗਾ, ਤਾਂ ਬੰਦਾ ਆਪਣੇ ਆਪ ਨੂੰ ਉਹਦੇ ਨਾਲ ਜੋੜਦਾ। ਤਾਂ ਨੌਜਵਾਨ ਜਿਹੜੀ ਬੱਚੀ ਹੈ ਉਹ ਆਪਣੇ ਇਸ਼ਟ ਦੇ ਨਾਲ ਪ੍ਰੇਮ ਕਰਦੀ, ਉਹ ਜਾਂਦੀ, ਉਹਦਾ ਵਿਆਹ ਹੋਇਆ, ਉਹਨੇ ਆਪਣਾ ਉਹ ਨੇਮ ਨਹੀਂ ਤੋੜਿਆ। ਤਾਂ ਉੱਥੇ ਇੱਕ ਦਿਨ ਸੰਗਤ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਵੀ ਮੋਹ ਜਿਹੜਾ ਹੈ, ਜਿਵੇਂ ਆਪਾਂ ਵਿਕਾਰਾਂ ਦੀ ਗੱਲ ਕਰਨ ਦੇ, ਵੀ ਉਹ ਬੜੇ ਮਹਾਂਬਲੀ ਨੇ, ਉਹ ਬੰਦੇ ਨੂੰ ਰੋਕਦੇ ਨੇ, ਸੱਤ ਵਾਲੇ ਪਾਸਿਓਂ ਪੱਕਾ ਰੋਕਣਗੇ, ਹੋਰ ਕਿਸੇ ਪਾਸਿਓਂ ਰੋਕਣ ਨਾ ਰੋਕਣ, ਉੱਧਰ ਨੂੰ ਤਾਂ ਪੱਕਾ ਟੋਰਦੇ ਨੇ ਵੀ ਤੁਸੀਂ ਜਾਓ। ਤਾਂ ਉਹਨੇ ਕੀ ਕੀਤਾ, ਉਹ ਬੱਚੀ ਦੇ ਘਰ ਇੱਕ ਬੱਚਾ ਹੋਇਆ ਗਾ, ਹੁਣ ਪਹਿਲਾਂ ਤਾਂ ਉਹ ਪੂਰੀ ਦ੍ਰਿੜਤਾ ਨਾਲ ਨਿਭਦੀ ਰਹੀ, ਕੋਸ਼ਿਸ਼ ਉਹਨੇ ਫਿਰ ਵੀ ਜਾਰੀ ਰੱਖੀ ਵੀ ਛੋਟਾ ਅਬੋਧ ਬੱਚਾ ਉਹਦੀ ਪੂਰੀ ਕੇਅਰ ਕਰਦੀ ਹੈ ਪਰ ਫਿਰ ਵੀ ਉਹ ਆਪਣੇ ਈਸਟ ਦੇ ਦਰਸ਼ਨ ਕਰਨ ਜਾਂਦੀ ਹੈ ਸੰਗਤ ਕਰਦੀ। ਲੇਕਿਨ ਥੋੜ੍ਹਾ ਸਮਾਂ ਹੋ ਗਿਆ ਜਿਵੇਂ ਬੱਚਾ ਸੋਝੀ 'ਚ ਆ ਗਿਆ ਤਾਂ ਉਹਨੂੰ ਉਹ ਪਰੇਸ਼ਾਨ ਕਰਨ ਲੱਗ ਗਿਆ ਵੀ ਜਦੋਂ ਉਹ ਉੱਠੇ ਸਵੇਰੇ ਤਾਂ ਉਹਦਾ ਬੱਚਾ ਵੀ ਨਾਲ ਜਾਗ ਜਾਏ ਅਤੇ ਜਦੋਂ ਉਹ ਵਿਲਾਪ ਕਰਦਾ ਉਹ ਰੋਂਦਾ ਅਤੇ ਉਹਨੂੰ ਉਹਦੀ ਮਾਇੰਡ ਜਿਹੜਾ ਉਹਦਾ ਕਨਵਰਟ ਹੁੰਦਾ ਉਹਦੀ ਜਿੱਥੇ ਉਹਦੀ ਇੰਟੈਨਸ਼ਨ ਹੈ। ਤਾਂ ਕੁਝ ਦਿਨ ਉਹ ਫਿਰ ਸੰਗਤ 'ਚ ਨਹੀਂ ਜਾ ਸਕੀ। ਤਾਂ ਉੱਥੇ ਜਿੱਦਣ ਉਹ ਗਈ ਉੱਥੇ ਫਿਰ ਇਹੀ ਗੱਲ ਚੱਲਣ ਦਈ ਵੀ ਮਾਇਆ ਜਿਹੜੀ ਹੈ, ਮੋਹ ਜਿਹੜਾ ਹੈ, ਜਿਹੜੇ ਵਿਕਾਰਾਂ ਦੀ ਜਿਹੜੀ ਤਾਕਤ ਹੈ ਉਹ ਬੰਦੇ ਨੂੰ ਰੋਕਦੀ ਕਿਵੇਂ। ਅਤੇ ਉੱਥੇ ਜਿਹੜਾ ਪ੍ਰਚਾਰ ਜਿਹੜੀ ਉਹਦੀ ਗੱਲ ਸਮਝਾਈ ਜਾ ਰਹੀ ਹੈ ਤਾਂ ਉਹਨਾਂ ਕਿਹਾ ਵੀ ਪੁੱਤਰ ਵੀ ਮਾਇਆ, ਧੀ ਵੀ ਮਾਇਆ, ਸਭ ਕੁਝ ਜਿਹੜੀ ਚੀਜ਼ ਪਰਮੇਸ਼ੁਰ ਦੇ ਨਾਲੋਂ ਤੋੜ ਦੇਵੇ, ਜਿਹੜੀ ਤੁਹਾਡੀ ਏਮ ਦੇ ਨਾਲੋਂ, ਜਿਹੜਾ ਲਾਈਫ ਦਾ ਸਰਵੋੱਚ ਏਮ ਹੈ, ਸਭ ਤੋਂ ਉੱਚਾ ਪਰਮੇਸ਼ੁਰ ਦੀ ਬੰਦਗੀ, ਉਹਦੀ ਸੰਗਤ 'ਚ ਜਾ ਕੇ ਜੁੜਨਾ, ਉਹਦੇ ਨਾਲੋਂ ਤੋੜ ਦਿਓ ਮਾਇਆ। ਤਾਂ ਉਸ ਬੱਚੀ ਨੇ ਜਾ ਕੇ ਫਿਰ ਉਸ ਬੁਲਾਰੇ ਨੂੰ ਸਵਾਲ ਕੀਤਾ, ਬਹੁਤ ਪ੍ਰਬੁੱਧ ਇਨਸਾਨ ਸਨ ਉਹ, ਜਦੋਂ ਆਏ ਫਿਰ ਉਹਨਾਂ ਦੇ ਨਾਲ ਗੱਲ ਕੀਤੀ। ਉਹ ਕਹਿੰਦੀ ਹੈ ਵੀ ਤੁਸੀਂ ਇਹ ਕਹਿੰਦੇ ਹੋ ਵੀ ਇਹ ਮਾਇਆ ਸਾਰੀ, ਤਾਂ ਪਰਮੇਸ਼ੁਰ ਨੇ ਜੇ ਬੱਚਾ ਦਿੱਤਾ ਤਾਂ ਸਾਨੂੰ ਉਹਦੀ ਕੇਅਰ ਕਰਨੀ ਚਾਹੀਦੀ ਹੈ ਨਾ, ਇਹ ਵੀ ਤਾਂ ਇੱਕ ਸੇਵਾ। ਉਹ ਕਹਿੰਦਾ ਹੈ ਸੇਵਾ, ਪਰ ਉਸ ਸੇਵਾ ਦੇ ਵਿੱਚੋਂ ਜੇ ਤੁਹਾਡੀ ਏਮ ਟੁੱਟਦੀ ਹੈ ਤਾਂ ਉਹ ਮਾਇਆ, ਜੇ ਤੁਹਾਡਾ ਉਹਦੇ ਵਿੱਚੋਂ ਆਪਣਾ ਨਿਸ਼ਾਨਾ ਟੁੱਟਦਾ ਉਹ ਮਾਇਆ, ਜੇ ਤੁਸੀਂ ਆਪਣੇ ਈਸਟ ਦੇ ਨਾਲੋਂ ਟੁੱਟ ਜਾਂਦੇ ਉਹ ਮਾਇਆ। ਬੰਦਾ ਇਹਨੂੰ ਐਵੇਂ ਵੀ ਸਮਝ ਸਕਦਾ, ਅਸੀਂ ਇੱਕ ਦੂਜੇ ਦੇ ਨਾਲ ਜੁੜੇ ਹਾਂ ਸਮਾਜਿਕ ਤੌਰ 'ਤੇ, ਅਸੀਂ ਬਹੁਤ ਵਾਰੀ ਆਪ ਆਪਣੇ ਕਈ ਜ਼ਰੂਰੀ ਰੁਝੇਵੇਂ ਛੱਡ ਕੇ ਆਪਣੇ ਕਿਸੇ ਸੱਜਣ ਮਿੱਤਰ ਦੇ ਕਾਰਜ ਦੇ ਵਿੱਚ ਸ਼ਾਮਿਲ ਹੁੰਦੇ ਹਾਂ। ਕਿਉਂ ਹੁੰਦੇ ਹਾਂ? ਮਨੁੱਖ ਉੱਥੇ ਕਿਉਂ ਜਾਂਦਾ? ਉਹਨੂੰ ਇਹ ਡਰ ਹੁੰਦਾ ਵੀ ਮੇਰਾ ਕਿਤੇ ਇਹਦੇ ਨਾਲੋਂ ਰਿਲੇਸ਼ਨ ਨਾ ਟੁੱਟ ਜਾਏ, ਵੀ ਜੇ ਮੈਂ ਨਾ ਗਿਆ ਨਾਰਾਜ਼ ਹੋ ਜਾਏਗਾ, ਹੋ ਸਕਦਾ ਇਹਦੇ ਫਿਰ ਸਾਡੀ ਬੋਲਬੋਲ ਨਾ ਹੋਵੇ, ਉਹਦੀ ਲੋੜ ਪੈ ਸਕਦੀ ਕਿਸੇ ਸਮੇਂ। ਤਾਂ ਬੰਦੇ ਨੂੰ ਉੱਥੇ ਮੇਨ ਡਰ ਕਿਸੇ ਪਾਵਰ ਦਾ ਨਹੀਂ ਹੁੰਦਾ, ਰਿਲੇਸ਼ਨ ਦੇ ਟੁੱਟ ਜਾਣ ਦਾ ਹੁੰਦਾ। ਬਸ ਇਸੇ ਤਰ੍ਹਾਂ ਭਗਤ ਜਿਹੜਾ, ਜਿਹੜਾ ਪ੍ਰੇਮ ਵਾਲਾ ਹੁੰਦਾ, ਜਿਹੜਾ ਸਤਸੰਗੀ ਹੈ, ਉਹ ਗੁਰੂ ਕੋਲ ਇਸੇ ਕਰਕੇ ਆਉਂਦਾ ਵੀ ਉਹਨੂੰ ਡਰ ਹੁੰਦਾ ਵੀ ਮੇਰਾ ਰਿਲੇਸ਼ਨ ਟੁੱਟ ਜਾਏਗਾ। ਬੰਦਾ ਸਮਝੌਤਾ ਕਰਦਾ, ਇੱਕ ਆਮ ਇਨਸਾਨ, ਉਹਨੂੰ ਫਿਰ ਬੰਦੇ ਦੀ ਸਮਝੌਤਾ, ਜੇ ਬੰਦੇ ਦੇ ਅੰਦਰ ਇਹ ਸਿਆਣਪ ਹੈ ਨਾ, ਤਾਂ ਉਹਦਾ ਮਨ ਉਹਨੂੰ ਨਾਲ ਦੀ ਨਾਲ ਜਵਾਬ ਦੇਵੇਗਾ। ਜਿਵੇਂ ਪਹਿਲੀ ਗੱਲ ਆਪਾਂ ਕੀਤੀ ਵੀ ਮਨ ਉਹਨੂੰ ਸਮਝਾਏਗਾ, ਯਾਰ ਇਹ ਤਾਂ ਕੋਈ ਗੱਲ ਨਹੀਂ, ਵੀ ਤੂੰ ਉੱਥੇ ਜਾ ਕੇ ਅੱਧਾ ਘੰਟਾ ਬੈਠਣਾ ਸੀ, ਕੋਈ ਗੱਲ ਸੁਣਨੀ ਸੀ, ਤੂੰ ਘਰ ਹੀ ਬਾਣੀ ਪੜ੍ਹ ਲੈ 10 ਮਿੰਟ। ਤਾਂ ਉਹਨੇ ਕੀ ਕੀਤਾ, ਤੁਹਾਨੂੰ ਅਲਟਰਨੇਟਿਵ ਦੇ ਦਿੱਤਾ ਅੰਦਰਲੇ ਪੱਧਰ 'ਤੇ। ਅਤੇ ਜਦੋਂ ਉਹਨੇ ਉਹ ਦੇ ਦਿੱਤਾ, ਫਿਰ ਮਨੁੱਖ ਕੀ ਕਰੇਗਾ, ਉਹਦੇ ਨਾਲ ਸਮਝੌਤਾ ਕਰਦਾ। ਬਸ ਇਹ ਸਮਝੌਤਾ ਹੀ ਜਿਹੜਾ ਇਹ ਉਹਦੀ ਲਾਈਫ ਦਾ ਐਸਾ ਪਾਰਟ ਬਣ ਜਾਂਦਾ, ਲਾਸਟ ਤੱਕ ਲਾਈਫ 'ਚ ਉਹ ਸਮਝੌਤਾ ਕਰਦਾ, ਇਸ ਦੁਨੀਆ ਦੇ ਉੱਤੋਂ ਚਲਾਣਾ ਕਰ ਜਾਂਦਾ। ਗੁਰਬਾਣੀ ਸਾਨੂੰ ਇਸ ਸਮਝੌਤੇ ਤੋਂ ਸੁਚੇਤ ਕਰਦੀ ਹੈ। ਜਿਹੜੇ ਸੂਰਮਿਆਂ ਦੀਆਂ ਅਸੀਂ ਗਾਥਾਵਾਂ ਸੁਣਦੇ ਹਾਂ, ਜਿਨ੍ਹਾਂ ਦੀ ਅਸੀਂ ਗੱਲ ਕਰਦੇ ਹਾਂ, ਜਿਨ੍ਹਾਂ ਦੀ ਸਮ੍ਰਿਤੀ ਚੇਤਨਾ ਵਾਸਤੇ ਅਸੀਂ ਆ ਕੇ ਇੱਥੇ ਜੁੜਦੇ ਹਾਂ, ਉਹ ਲਾਈਫ ਦੇ ਵਿੱਚ ਆਪਣੇ ਇਸ ਪਿਓਰ ਟਾਈਮ ਦੇ ਨਾਲ ਕਦੀ ਸਮਝੌਤਾ ਨਹੀਂ ਕਰਦੇ। ਮਹਾਰਾਜ ਕਹਿੰਦੇ ਨੇ ਵੀ ਸੰਤ ਨਾ ਛੱਡੈ ਸੰਤੀ, ਜੇ ਕੋਟਕ ਮਿਲੈ ਅਸੰਤ। ਜਿਹੜੇ ਰੱਬ ਦੇ ਪ੍ਰੇਮ ਵਾਲਾ ਹੁੰਦਾ ਉਹ ਆਪਣਾ ਅੰਦਰਲਾ ਨਿਸ਼ਚਾ ਕਦੀ ਨਹੀਂ ਛੱਡਦਾ, ਭਾਵੇਂ ਉਹਦੇ ਦੁਆਲੇ ਹਜ਼ਾਰਾਂ ਮੂਰਖਾਂ ਦੀ, ਪਰਮੇਸ਼ੁਰ ਨਾਲੋਂ ਟੁੱਟਿਆਂ ਦੀ ਭੀੜ ਹੋਵੇ। ਤਾਂ ਇੱਥੇ ਇਹ ਗੱਲ ਧਿਆਨ ਦੇਣ ਵਾਲੀ ਹੈ ਜਿਹਦੇ ਬਾਰੇ ਅਸੀਂ ਗੱਲ ਕਰ ਰਹੇ ਸੀ, ਵੀ ਜਦੋਂ ਅਸੀਂ ਸੂਰਮੇ ਨੂੰ ਸਮਝਣਾ ਚਾਹੁੰਦੇ ਹਾਂ ਤਾਂ ਉਹ ਚੀਜ਼ ਸਾਡੇ ਇਸ ਸਮਾਜਿਕ ਫਿਜ਼ੀਕਲ ਰਿਲੇਸ਼ਨ ਦੇ ਵਿੱਚੋਂ ਵੀ ਪ੍ਰਗਟ ਹੁੰਦੀ ਹੈ, ਵੀ ਬੰਦਾ ਜਦੋਂ ਉੱਥੋਂ ਤੱਕ ਪਹੁੰਚਦਾ ਉਹਦੇ ਅੰਦਰ ਉਹ ਪਾਵਰ ਕੀ ਹੁੰਦੀ ਹੈ। ਇੱਕ ਛੋਟੀ ਜਿਹੀ ਗੱਲ ਇੱਥੇ ਹੋਰ ਧਿਆਨ ਦੇਣ ਵਾਲੀ, ਜਦੋਂ ਗੁਰੂ ਸਾਹਿਬ ਅਸੀਂ ਵੱਡੇ ਸਾਹਿਬਜ਼ਾਦਿਆਂ ਦੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਸੰਬੰਧ 'ਚ ਉਸ ਪਾਸੇ ਨੂੰ ਜਾ ਰਹੇ ਹਾਂ, ਅਗਲੇ ਹਫ਼ਤੇ ਆਪਾਂ ਉਹ ਮਨਾਵਾਂਗੇ ਵੀ, ਤਕਰੀਬਨ ਇਹ ਮਹੀਨਾ ਇੱਥੇ ਚੱਲਦਾ ਇਹਦੇ ਵਿੱਚ, ਪਰ ਤੁਸੀਂ ਉਹਦਾ ਬੇਸ ਵੇਖੋ, ਉਹਦੀ ਨੀਂਹ ਵੇਖੋ ਵੀ ਉਹ ਇੰਨੀ ਮਜ਼ਬੂਤੀ ਉਹਦੇ 'ਚ ਆਉਂਦੀ ਕਿੱਥੋਂ ਹੈ। ਹਮੇਸ਼ਾ ਕੋਈ ਵੀ ਚੀਜ਼ ਜਿਹੜੀ ਤੁਹਾਡੇ ਸਾਹਮਣੇ ਕਿਸੇ ਵੀ ਰੂਪ 'ਚ ਪ੍ਰਗਟ ਹੋ ਕੇ ਖੜੀ ਹੈ, ਜੇ ਤੁਸੀਂ ਉਹਦੇ ਤੋਂ ਇੰਪ੍ਰੈਸ ਹੁੰਦੇ ਹੋ, ਜੇ ਤੁਹਾਨੂੰ ਉਹ ਚੰਗੀ ਲੱਗਦੀ ਹੈ, ਤਾਂ ਹਕੀਕਤਨ ਉਹਦੀਆਂ ਜੜ੍ਹਾਂ ਦੇ ਵਿੱਚ ਕੋਈ ਹਕੀਕੀ ਅਦਬ ਪਿਆ ਹੈ ਜਿਸ ਕਰਕੇ ਉਹ ਤੁਹਾਨੂੰ ਪ੍ਰਭਾਵਿਤ ਕਰਦੀ ਹੈ। ਜੇ ਉਹਦੇ 'ਚ ਉਹ ਹਕੀਕੀ ਅਦਬ ਨਾ ਹੁੰਦਾ ਫਿਰ ਉਹ ਤੁਹਾਨੂੰ ਪ੍ਰਭਾਵਿਤ ਨਹੀਂ ਸੀ ਕਰ ਸਕਦੀ। ਗੁਰੂ ਸਾਹਿਬ ਜੀ ਦਾ ਵੇਖੋ, ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਾਣੀ ਦੇ ਨਾਲ ਸਾਡੀ ਦ੍ਰਿੜਤਾ ਕਿੰਨੀ ਬਣਾਈ ਹੈ। ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਨਿਕਲੇ ਨਾ, ਤਾਂ ਉਹ ਆਉਂਦੇ ਨੇ ਪਹਿਰ ਰਾਤ ਢਲ ਚੁੱਕੀ ਹੈ, ਰਾਤ ਜਦੋਂ ਉੱਥੋਂ ਨਿਕਲਦੇ ਨੇ, ਤਾਂ ਅਗਾਂਹ ਸਮਾਂ ਹੁਣ ਅੰਮ੍ਰਿਤ ਵੇਲੇ ਦਾ ਸ਼ੁਰੂ ਹੋ ਗਿਆ, ਦਰਿਆ ਇੱਕ ਆ ਗਿਆ, ਰਾਤ ਵਿੱਚ ਪਾਰ ਕੀਤਾ। ਸੱਚੇ ਪਾਤਸ਼ਾਹ ਜੀ ਨੇ ਉੱਥੇ ਕਿਹਾ ਵੀ ਇੱਥੇ ਪੜਾ ਕਰੋ, ਹੁਣ ਅੰਮ੍ਰਿਤ ਵੇਲੇ ਦਾ ਟਾਈਮ ਹੈ, ਤੋ ਇੱਥੇ ਬਾਣੀ ਪੜ੍ਹੀ ਜਾਏਗੀ, ਇੱਥੇ ਪਰਮੇਸ਼ੁਰ ਦਾ ਕੀਰਤੀ ਹੋਏਗੀ, ਉਹਦਾ ਜਸ ਹੋਏਗਾ। ਉੱਥੇ ਜਾ ਕੇ ਉਹ ਬੈਠ ਗਈ ਸਾਰੀ ਸੰਗਤ, ਲੇਕਿਨ ਪਿੱਛੇ ਦੁਸ਼ਮਣ ਹੈ, ਉਹਨਾਂ ਨੇ ਅਟੈਕ ਕਰ ਦਿੱਤਾ, ਪਤਾ ਲੱਗ ਗਿਆ ਵੀ ਪਿੱਛੋਂ ਕੋਈ ਹਮਲਾ ਹੋਣ ਵਾਲਾ, ਤੋ ਵੱਡੇ ਸਾਹਿਬਜ਼ਾਦੇ ਮਹਾਰਾਜ ਜੀ ਦੇ ਔਰ ਕੁਝ ਉਹਨਾਂ ਦੇ ਨਾਲ ਸਿੱਖ, ਉਹ ਕਹਿੰਦੇ ਨੇ ਗੁਰੂ ਸਾਹਿਬ ਜੀ ਤੋਂ ਆਗਿਆ ਲੈਂਦੇ ਨੇ ਵੀ ਮਹਾਰਾਜ ਤੁਸੀਂ ਸੱਚੇ ਪਾਤਸ਼ਾਹ ਜੀ ਦੀ ਕੀਰਤੀ ਜਾਂ ਜਸ ਕਰੋ, ਅਸੀਂ ਉਹਨਾਂ ਦੇ ਨਾਲ ਉਨ੍ਹਾਂ ਚਿਰ ਤੱਕ ਫਾਈਟ ਕਰਾਂਗੇ। ਔਰ ਇਹ ਬੜੀ ਵੱਡੀ ਹਕੀਕਤ ਹੈ ਇਸ ਧਰਤੀ ਦੀ। ਉੱਥੇ ਮਹਾਰਾਜ ਜੀ ਨੇ ਗੁਰਬਾਣੀ ਦਾ ਪੂਰਾ ਨਿਤਨੇਮ ਦਾ ਨੇਮ ਨਿਭਾਇਆ, ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ, ਇੱਕ ਪਾਸੇ ਤਲਵਾਰਾਂ ਚੱਲਦੀਆਂ ਨੇ, ਸੂਰਮੇ ਜੂਝਦੇ ਨੇ ਮੈਦਾਨੇ ਜੰਗ ਦੇ ਵਿੱਚ, ਇੱਕ ਪਾਸੇ ਉਹ ਵੀ ਸੂਰਮੇ ਨੇ ਜਿਹੜੇ ਸ਼ਬਦ ਦੇ ਨਾਲ ਜੁੜਦੇ ਨੇ, ਔਰ ਉਹਨਾਂ ਨੂੰ ਪਿੱਛੇ ਦਾ ਫਿਕਰ ਨਹੀਂ। ਅਸੀਂ ਇੱਥੇ ਬੈਠੇ ਹਾਂ ਨਾ, ਇਹ ਗੱਲ ਆਪ ਜੀ ਨਾਲ ਤਾਂ ਸ਼ੇਅਰ ਕੀਤੀ ਵੀ ਅਸੀਂ ਵੀ ਇੱਥੇ ਬੈਠੇ ਹਾਂ, ਅਸੀਂ ਵੀ ਉਸੇ ਕੀਰਤੀ 'ਚ ਜੁੜਨ ਦੀ ਕੋਸ਼ਿਸ਼ 'ਚ ਹਾਂ। ਪਰ ਜੇ ਬੰਦੇ ਦਾ ਧਿਆਨ ਪਿੱਛੇ ਹੁੰਦਾ, ਉਹ ਕਦੀ ਵੀ ਉਹਦੇ ਨਾਲ ਅਟੈਚ ਨਹੀਂ ਹੋ ਸਕਦਾ। ਹੁਣ ਗੁਰੂ ਸਾਹਿਬ ਜੀ ਨੂੰ ਜੇ ਤੁਸੀਂ ਇਹਨੂੰ ਅਸੀਂ ਸਿਰਫ ਸਿਆਣਪ ਦੇ ਪੱਖੋਂ ਵੇਖੀਏ ਨਾ, ਤਾਂ ਇਹ ਕੋਈ ਬਹੁਤ ਸਾਨੂੰ ਚੰਗੀ ਗੱਲ ਨਹੀਂ ਲੱਗੇਗੀ ਵੀ ਇੱਕ ਪਾਸੇ ਤਾਂ ਦੁਸ਼ਮਣ ਤੁਹਾਨੂੰ ਮਾਰਨ ਵਾਸਤੇ ਤੁਰਿਆ ਹੁੰਦਾ, ਦੂਜੇ ਪਾਸੇ ਤੁਸੀਂ ਚੌਂਕੜਾ ਮਾਰ ਕੇ ਬਾਣੀ ਪੜ੍ਹਨ ਲੱਗ ਗਏ, ਦੱਸੋ ਇਹ ਕਿਹੜੀ ਗੱਲ ਆ। ਪਰ ਗੁਰੂ ਸਾਹਿਬ ਸਾਨੂੰ ਦੇਣਾ ਕੀ ਚਾਹੁੰਦੇ ਸਨ, ਉਹ ਦੱਸਣਾ ਚਾਹੁੰਦੇ ਸਨ ਵੀ ਧਰਤੀ ਦੇ ਉੱਤੇ ਪਰਮੇਸ਼ਵਰੀ ਕੀਰਤੀ ਦਾ ਜਿਹੜਾ ਜਸ ਦਾ ਜਿਹੜਾ ਮਨੋਰਥ ਹੈ, ਜਿਹੜੀ ਇਹ ਸੰਗਤ ਹੈ, ਇਹ ਸਭ ਤੋਂ ਉੱਚੀ ਹੈ, ਔਰ ਇਹਨੂੰ ਜਿਹੜੀ ਇਹਦੀ ਡਿਫੈਂਸ ਬਣਾਏਗਾ ਉਹ ਪਰਮੇਸ਼ਰ ਆਪ ਬਣਾਉਂਦਾ। ਉਦੋਂ ਉੱਥੇ ਫਿਰ ਦੁਸ਼ਮਣ ਉਹਨਾਂ ਖਦੇੜਿਆ, ਦੁਸ਼ਮਣ ਦੀ ਉਹਨਾਂ ਚਿਰ ਤੱਕ ਇਹ ਹਿੰਮਤ ਨਹੀਂ ਪਈ, ਭਾਵੇਂ ਕਿ ਉਹ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉੱਥੇ ਸਨ ਔਰ ਫਾਈਟ ਪੂਰੀ ਚੱਲਦੀ ਰਹੀ, ਉਹ ਗੁਰਬਾਣੀ ਦਾ ਨੇਮ ਉੱਥੇ ਨਿਭਾਇਆ ਗਿਆ। ਤੋ ਗੁਰੂ ਸਾਹਿਬ ਸਾਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਸਨ, ਔਰ ਉਹ ਸੱਚਾ ਵੀ ਹੈ ਵੀ ਜੇ ਉਸ ਅਸਲ ਗੁਰਬਾਣੀ 'ਚ ਮਹਾਰਾਜ ਕਹਿੰਦੇ ਵੀ ਸੂਰਮਾ ਹੋਈ ਹੈ ਜਿਹੜਾ ਵਕਤ ਦੇ ਉੱਤੇ ਲੜ ਕੇ ਮਰਦਾ, ਸੂਰਮਤਾ ਹੀ ਉਹ ਨਹੀਂ ਹੈਗੀ ਵੀ ਜਦੋਂ ਲੋੜ ਸੀ ਉਦੋਂ ਭੱਜ ਗਏ, ਉਂਝ ਜਾ ਕੇ ਬਾਹਰ ਲਲਕਾਰੇ ਮਾਰੀ ਜਾਓ ਜੀ ਲਓ ਜੀ ਅਸੀਂ ਕਰ ਦਿਆਂਗੇ ਉਹ ਕਰ ਦਿਆਂਗੇ ਕਰ ਦਿਆਂ। ਮੈਨੂੰ ਇੱਕ ਵਾਰੀ ਇੱਕ ਅੰਮ੍ਰਿਤਸਰ ਇੱਕ ਸਿੰਘ ਮਿਲ ਗਿਆ, ਉਹ ਬੜੀਆਂ ਉਹ 84 ਦੀਆਂ ਗੱਲਾਂ ਕਰ ਕਰਕੇ ਨਾ ਉਹ ਬੜਾ ਸ਼ੇਰ ਬਣੇ ਵੀ ਅਸੀਂ ਆਹ ਕਰ ਦਿੱਤਾ ਉਹ ਕਰ ਦਿੱਤਾ। ਅਤੇ ਮੈਂ ਕਿਹਾ ਜੀ ਮੈਨੂੰ ਨਾ ਛੋਟੀ ਜਿਹੀ ਥੋੜ੍ਹੀ ਜਿਹੀ ਡਾਊਟ ਹੈ ਤੁਹਾਡੀ ਗੱਲ 'ਤੇ ਵੀ ਜੇ ਤੇਰੇ ਸਾਹਮਣੇ ਹਰਿਮੰਦਰ 'ਤੇ ਗੋਲੀਆਂ ਚੱਲਦੀਆਂ ਹਨ ਅਤੇ ਤੂੰ ਘਰ ਬੈਠਾ ਕੀ ਕਰਦਾ ਹੈ, ਤੂੰ ਗੋਲੀ ਸਾਹਮਣੇ ਜਾ ਕੇ ਹਿੱਕ ਕਿਉਂ ਨਹੀਂ ਡਾਈ? ਉਹਨੂੰ ਅੱਗੋਂ ਜਵਾਬ ਨਹੀਂ ਹੈ ਵੀ ਸੂਰਮਤਾ ਹੀ ਇਹ ਨਹੀਂ ਹੈਗੀ ਵੀ ਹੱਲਾਸ਼ੇਰੀ ਆਪਣੇ ਆਪ 'ਚ ਪਿੱਛੇ ਬਹਿ ਕੇ ਕਰੀ ਜਾਣਾ ਵੀ ਅਸੀਂ ਐਵੇਂ ਕੀਤਾ ਜੀ ਅਸੀਂ ਉਹ ਵੇਖਿਆ ਜੀ ਅਸੀਂ ਆਹ ਵੇਖਿਆ, ਉਹਦਾ ਮਤਲਬ ਇਹ ਹੁੰਦਾ ਵੀ ਹੁਣ ਮੌਕਾ ਅਤੇ ਜੂਝੋ। ਇੱਥੇ ਕੀ ਹੈ ਹੁਣ ਆਹ ਸਾਡੇ ਕੋਲ ਮੌਕਾ ਹੈ, ਸੂਰਮਤਾਈ ਤਾਂ ਬੜੀ ਦੂਰ ਦੀ ਹੁੰਦੀ ਵੀ ਬੰਦਾ ਜਦੋਂ ਪੰਥ ਵਾਸਤੇ ਦੇਸ਼ ਵਾਸਤੇ ਕੌਮ ਵਾਸਤੇ ਧਰਮ ਵਾਸਤੇ ਲੜੇ ਇਹ ਅਗਾਂਹ ਦੀ ਗੱਲ ਹੁੰਦੀ ਹੈ। ਬੰਦਾ ਪਹਿਲਾਂ ਮਹਾਰਾਜ ਜੀ ਨੇ ਜਿਹੜੀ ਗੱਲ ਆਖੀ ਵੀ ਜੇ ਸੂਰਮਤਾਈ ਤੱਕ ਪਹੁੰਚਣਾ ਪਹਿਲਾਂ ਆਪਣੇ ਆਪ ਨਾਲ ਤਾਂ ਯੁੱਧ ਕਰਕੇ ਵੇਖ, ਜਿਹੜੇ ਤੇਰੇ ਅੰਦਰ ਮਹਾਂਬਲੀ 5 ਬੈਠੇ ਨੇ ਪਹਿਲਾਂ ਉਹਨਾਂ 'ਤੇ ਵੇਖ ਵੀ ਤੂੰ ਉਹਦੇ ਨਾਲ ਲੜ ਸਕਣਾ ਕਿ ਨਹੀਂ। ਤੋ ਜੇ ਅਸੀਂ ਸੰਗਤ 'ਚ ਆਮ ਤੋਂ ਹੀ ਸਾਡਾ ਕਿਤੇ ਨਾ ਕਿਤੇ ਸਮਝੌਤਾ ਹੋ ਸਕਦਾ, ਤਾਂ ਅਸੀਂ ਸੋਚ ਸਕਦੇ ਹਾਂ ਵੀ ਸਾਡੀ ਤਾਂ ਜਨਰੇਸ਼ਨ ਕੀ, ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਕੀ ਉੱਥੇ ਖੜਨ ਦੀ ਸੱਤਿਆ ਰੱਖਣਗੀਆਂ। ਤੋ ਜਿਹੜੇ ਜਦੋਂ ਅਸੀਂ ਆਪਣੇ ਇਤਿਹਾਸ ਨੂੰ ਵਾਚਦੇ ਹਾਂ ਵੇਖਦੇ ਹਾਂ ਅਸਲ ਸਾਡਾ ਮਨੋਰਥ ਕੀ ਹੁੰਦਾ, ਉਹਦੇ ਵਿੱਚੋਂ ਮੈਸੇਜ ਲੈਣਾ। ਹੁਣ ਮੈਂ ਤੁਹਾਡੇ ਸਾਹਮਣੇ ਇੱਕ ਛੋਟਾ ਜਿਹਾ ਉਦਾਹਰਣ ਰੱਖ ਦੇਣਾ। ਆਹ ਕ੍ਰਿਸਮਸ ਆ ਰਿਹਾ, ਇੱਥੇ ਤਿਉਹਾਰ ਯੂਰਪ ਦਾ ਹੈ, ਕ੍ਰਿਸਚਨਸ ਦਾ ਤਿਉਹਾਰ ਹੈ। ਇੱਥੇ ਉਹ ਗੌਰਮੈਂਟ ਇੱਥੋਂ ਦੀ ਛੁੱਟੀਆਂ ਕਰ ਦੇਗੀ, ਉਸ ਦਿਨ ਦੇ ਵਿੱਚ ਸਾਰੇ ਕ੍ਰਿਸਚਨ ਆਪਣੇ ਉਸ ਸ਼ਹੀਦ ਦੇ ਆਪਣੇ ਈਸਟ ਦੇ ਅਦਬ ਦੇ ਵਿੱਚ ਜੁੜ ਜਾਣਗੇ, ਉਹ ਹੁਣ ਤੋਂ ਹੀ ਜੁੜ ਗਏ। ਉਹਨਾਂ ਨੇ ਇੱਕ ਦਿਨ ਨਿਸ਼ਚਿਤ ਕੀਤਾ, ਉਸ ਦਿਨ ਉਹ ਟੋਟਲ ਉਸ ਅਦਬ ਦੇ ਵਿੱਚ ਜੁੜਨਗੇ। ਤੁਸੀਂ ਉਹਨਾਂ ਨੂੰ 1000 ਪ੍ਰੋਬਲਮ ਦਿਓ, ਜਿੰਨਾ ਮਰਜ਼ੀ ਤੁਸੀਂ ਉਹਨਾਂ ਨੂੰ ਲਾਲਚ ਦਿਓ, ਉਹ ਬੰਦੇ ਉਸ ਚੀਜ਼ ਤੋਂ ਕਦੀ ਇੱਧਰ ਜਾਂ ਉੱਧਰ ਨਹੀਂ ਜਾਂਦੇ। ਉਹਨਾਂ ਨੇ ਆਪਣਾ ਉਸ ਟਾਈਮ ਸਪੈਸ਼ਲ ਆਪਣੇ ਈਸਟ ਵਾਸਤੇ ਰੱਖਿਆ। ਇਹ ਉਹਨਾਂ ਦੀ ਅਸਲ ਸੈਲੀਬ੍ਰੇਸ਼ਨ ਹੈ, ਇਹ ਉਹਨਾਂ ਦੀ ਡੈਡੀਕੇਸ਼ਨ ਹੈ, ਇਹ ਉਹਨਾਂ ਦੀ ਅਗਾਂਹ ਵਧੂ ਜਿਹੜਾ ਜੇ ਉਹਨਾਂ ਨੇ ਕਿਤੇ ਅਗਾਂਹ ਵਧਿਆ ਵੱਧ ਕੇ ਖੜ੍ਹੇ ਨੇ ਨਾ ਉਹ ਸੰਸਾਰ ਦੇ ਵਿੱਚ, ਉਹਨਾਂ ਦੀ ਆਈਡੈਂਟੀ ਸਿਆਣੇ ਲੋਕਾਂ ਦੇ ਵਿੱਚ ਹੈ, ਉਹਦੇ ਪਿੱਛੇ ਰੀਜ਼ਨ ਸਭ ਤੋਂ ਵੱਡਾ ਏ ਵੀ ਉਹਨਾਂ ਦੀ ਡੈਡੀਕੇਸ਼ਨ ਤਗੜੀ ਹੈ। ਉਹਨਾਂ ਨੂੰ ਪਤਾ ਹੈ ਵੀ ਜੇ ਅਸੀਂ ਇਸ ਅਦਬ 'ਚ ਟਿਕੇ ਰਹਾਂਗੇ ਤਾਂ ਹੀ ਸਾਡੀਆਂ ਆਉਣ ਵਾਲੀਆਂ ਨਸਲਾਂ ਦੁਨੀਆ 'ਤੇ ਰਾਜ ਕਰਨਗੀਆਂ, ਲੋਕ ਇਹਨਾਂ ਤੋਂ ਇੰਸਪਾਇਰ ਹੋਣਗੇ। ਅਸੀਂ ਵੇਖੋ ਹੁਣ ਅਸੀਂ ਕਿਸ ਚੀਜ਼ ਤੋਂ ਇੰਸਪਾਇਰ ਹੋਏ, ਅਸੀਂ ਇਹਨਾਂ ਤੋਂ ਇੰਸਪਾਇਰ ਹੋ ਗਏ, ਜਦਕਿ ਤੁਹਾਡੇ ਕੋਲ ਖਜ਼ਾਨਾ ਇਹਨਾਂ ਨਾਲੋਂ ਬਹੁਤ ਵੱਡਾ ਹੈ, ਔਰ ਇਸ ਗੱਲ ਨੂੰ ਉਹ ਵੀ ਮੰਨਦੇ ਨੇ, ਉਹ ਸਲਿਊਟ ਕਰਦੇ। ਇੱਕ ਹੋਰ ਛੋਟੀ ਜਿਹੀ ਗੱਲ ਆਪ ਜੀ ਨਾਲ ਸਾਂਝੀ ਕਰ ਲਿਆ। ਆਪਣੀ ਹੁਣ ਇੱਕ ਫਿਲਮ ਆਈ 4 ਸਾਹਿਬਜ਼ਾਦੇ, तकरीबन हर सिख ने वेखन की कोशिश करेगा। मैनू बैठिया बैठिया ख्याल आया, ये पहला भी कई बार गल हुई क्योंकि मैं उत्थे अमृतसर जॉब करदा, श्रोमणी कमेटी च कई बार यहोजे मुद्दे आए भी आपां इहो जिहियां फिल्मां बनाईए ते असी इहदे नाल प्रचार बड़ा हुंदा। उत्थे कई बार मैं भी जिथे मैनू गल हुई उत्थे मैं कीती महाराज जी की रहमत दे नाल, जिहड़ी चीज़ हिस्टरी क्रिएट करती है जिदे विच परमेश्वरी अदब शामिल हुंदा है, वह नाटक चेटक के जरिए चीज़ पेश की जाए वह ਤੁਹਾਡੇ ਅੰਦਰ ਸੂਰਮਤਾਈ ਪੈਦਾ ਨਹੀਂ ਕਰ ਸਕਦੀ। ਉਹ ਤੁਹਾਨੂੰ ਥੋੜ੍ਹੀ ਦੇਰ ਵਾਸਤੇ ਇਮੋਸ਼ਨਲ ਕਰ ਦੇਗੀ ਜ਼ਰੂਰ, ਇਹ ਸੱਚ ਹੈ। ਨਹੀਂ ਤਾਂ ਫਿਰ ਸਾਨੂੰ ਗੁਰਦੁਆਰਿਆਂ ਦੀ ਲੋੜ ਨਹੀਂ ਸੀ, ਆਪਾਂ ਸਿਨੇਮਾ ਘਰ ਹੀ ਬਣਾ ਦਿੰਦੇ, ਫਿਲਮਾਂ ਬਣਾਉਂਦੇ ਤਾਂ ਉੱਥੇ ਜਾਓ ਇੱਕ ਹਫ਼ਤੇ ਉੱਥੇ ਫਿਲਮ ਵੇਖ ਕਰ ਆ ਜਾਓ, ਤੁਹਾਡੇ ਅੰਦਰ ਉਹ ਚੀਜ਼ ਆ ਜਾਏਗੀ। ਉਹ ਇੱਕ ਐਫਰਟ ਠੀਕ ਹੈ, ਸਾਡੇ ਬੱਚਿਆਂ ਨੂੰ ਇੰਸਪਾਇਰ ਕਰਨ ਦਾ ਇੱਕ ਸਿਸਟਮ ਠੀਕ ਹੈ, ਜੇ ਉਹੀ ਚੀਜ਼ ਤੁਹਾਨੂੰ ਸੰਗਤ ਨਾਲੋਂ ਤੋੜ ਦਿੰਦੀ ਹੈ ਤਾਂ ਸਿਨੇਮਾ ਤੁਹਾਡੇ ਵਾਸਤੇ ਵੱਡਾ ਹੋ ਜਾਂਦਾ, ਤੁਸੀਂ ਸਮਝ ਲੈਣਾ ਵੀ ਸਾਡਾ ਆਉਣ ਵਾਲਾ ਭਵਿੱਖ ਬਹੁਤ ਵੱਡੇ ਖਤਰੇ 'ਚ, ਵੀ ਸਾਡੀ ਤਾਂ ਇੰਟਰਸਟ ਹੀ ਖਤਮ ਹੋ ਗਿਆ ਉਸ ਚੀਜ਼ 'ਚੋਂ। ਜਿਹੜੀ ਚੀਜ਼ ਤੁਹਾਡਾ ਬੇਸ ਬਣਾਏਗੀ ਉਹ ਸੰਗਤ ਹੈ, ਉਹ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਹੈ, ਉਹ ਸਿਨੇਮਾ ਘਰ ਨਹੀਂ ਹੈਗਾ, ਉਹ ਸਾਡੇ ਟੀਵੀ ਨਹੀਂ ਹੈਗੇ। ਤੁਸੀਂ ਕਦੀ ਦੇਖ ਲੈਣਾ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਰਿਮੰਦਰ ਸਾਹਿਬ ਜੀ ਤੋਂ ਦਰਸ਼ਨ ਕਰਨੇ ਆ ਰੋਜ਼, ਟੀਵੀ 'ਤੇ ਆਪ ਕਰਦੇ ਹੋਵੋਗੇ। ਤੁਸੀਂ ਇਹਦਾ ਖੁਦ ਐਕਸਪੈਰੀਮੈਂਟ ਕਰਿਓ ਆਪਣੀ ਲਾਈਫ ਦੇ ਵਿੱਚ, ਤੁਸੀਂ ਰੋਜ਼ ਉਸ ਅਦਬ 'ਚ ਟਿਕਣ ਦੀ ਕੋਸ਼ਿਸ਼ ਕਰੋ ਟੀਵੀ ਲਾ ਕੇ ਆਪਣੇ ਘਰ, ਤੁਸੀਂ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰ ਲਓਗੇ, ਉੱਥੋਂ ਗੁਰੂ ਸਾਹਿਬ ਜੀ ਦੇ ਸ਼ਬਦ ਨੂੰ ਸੁਣ ਵੀ ਲਓਗੇ, ਫਿਰ ਆਪ ਉੱਥੇ ਚਲੇ ਜਾਇਓ ਜਿੱਥੇ ਉਹ ਪ੍ਰੋਪਰ ਉਹ ਗੁਰੂ ਸਾਹਿਬ ਜੀ ਦਾ ਸਥਾਨ ਬਣਿਆ ਹੋਇਆ, ਜਿੱਥੇ ਗੁਰੂ ਸਾਹਿਬ ਜੀ ਦਾ ਪਾਵਨ ਹੁਕਮ ਆਉਂਦਾ, ਡਿਫਰੈਂਸ ਤੁਹਾਨੂੰ ਪਤਾ ਲੱਗ ਜਾਏਗਾ, ਤੁਹਾਨੂੰ ਇਹ ਮਹਿਸੂਸ ਹੋਏਗਾ ਵੀ ਇੱਥੇ ਸਿਰਫ ਉਸ ਦ੍ਰਿਸ਼ ਨੂੰ ਆਪਣੇ ਅੰਦਰ ਸਿਰਫ ਇਮੈਜਿਨ ਕੀਤਾ ਜਾ ਸਕਦਾ ਹੈ। ਇਮੈਜੀਨੇਸ਼ਨ ਹਮੇਸ਼ਾ ਇਹਨੂੰ ਮੰਨਿਆ ਜਾਂਦਾ ਵੀ ਇਹ ਝੂਠੀ ਹੁੰਦੀ ਹੈ ਕਿਉਂਕਿ ਉਹ ਤੁਸੀਂ ਇਮੈਜਿਨ ਕਰ ਰਹੇ ਹੋ, ਤੁਹਾਡਾ ਮਾਇੰਡ ਇਮੈਜਿਨ ਕਰ ਰਿਹਾ, ਜਿਹੜਾ ਰੀਅਲਾਈਜੇਸ਼ਨ ਹੁੰਦੀ ਹੈ ਉਹ ਇਮੈਜੀਨੇਸ਼ਨ ਨਹੀਂ ਹੁੰਦੀ, ਰੀਅਲਾਈਜ਼ ਹੁੰਦਾ ਆਪਣੇ ਆਪ ਕਿਸੇ ਐਕਸਪੀਰੀਅੰਸ ਦੇ ਵਿੱਚ ਕੁਝ ਸਿੱਖਣਾ। ਜਿਵੇਂ ਛੋਟਾ ਬੱਚਾ ਆਪ ਜੀ ਨਾਲ ਪਹਿਲਾਂ ਵੀ ਸ਼ੇਅਰ ਕੀਤਾ ਸੀ ਵੀ ਉਹ ਹਰ ਚੀਜ਼ ਨੂੰ ਆਪਣੇ ਮੂੰਹ 'ਚ ਪਾਉਣ ਦੀ ਕੋਸ਼ਿਸ਼ ਕਰਦਾ, ਉਹ ਐਕਸਪੈਰੀਮੈਂਟ ਕਰਦਾ, ਉਹ ਆਪਣੇ ਅਨੁਭਵ 'ਚ ਲੈਂਦਾ ਉਸ ਚੀਜ਼ ਨੂੰ। ਗੁਰਬਾਣੀ ਸਾਨੂੰ ਰੱਬੀ ਅਨੁਭਵ 'ਚ ਲੈ ਕੇ ਜਾਂਦੀ ਹੈ, ਅਨੁਭਵ ਟੀਵੀ ਦੇ ਅੱਗੇ ਬੈਠਿਆਂ ਨਹੀਂ ਆਉਂਦਾ, ਟੀਵੀ ਦੇ ਅੱਗੇ ਬੈਠਿਆਂ ਸਿਰਫ ਮੈਸੇਜ ਕਨਵੇ ਹੁੰਦਾ, ਜਿਹੜੀ ਉਹ ਸਿਰਫ ਤੁਹਾਡੇ ਇਮੋਸ਼ਨਸ ਨੂੰ ਅਟੈਚ ਹੋ ਸਕਦੀ, ਉਹ ਗੱਲ ਕਿਤੇ ਨਾ ਕਿਤੇ ਤੁਹਾਨੂੰ ਉੱਥੇ ਥਿੜਕਾਏਗੀ, ਸੰਗਤ ਤੁਹਾਡੇ ਅੰਦਰ ਰੱਬੀ ਅਦਬ ਪ੍ਰਗਟ ਕਰੇਗੀ। ਇਸ ਕਰਕੇ ਗੁਰੂ ਸਾਹਿਬ ਜੀ ਨੇ ਸੂਰਮੇ ਨੂੰ ਪਰਮੇਸ਼ਰ ਦੇ ਸੱਤ ਹਕੀਕਤ ਨਾਲੋਂ ਤੋੜਿਆ ਨਹੀਂ। ਆਹ ਬਿਊਟੀ ਹੈ ਗੁਰਮਤੀ, ਆਹ ਸਭ ਤੋਂ ਵੱਡੀ ਬਖਸ਼ਿਸ਼ ਹੈ ਸੱਚੇ ਪਾਤਸ਼ਾਹ ਜੀ ਦੀ, ਵੀ ਉਹ ਗੁਰੂ ਸਾਹਿਬ ਜੀ ਨੇ ਜਿਹੜਾ ਹੀਰੋ ਹੈ, ਜਿਹੜੀ ਇਹਦਾ ਇੰਗਲਿਸ਼ 'ਚ ਨਾ ਟ੍ਰਾਂਸਲੇਸ਼ਨ ਇਸ ਸ਼ਬਦ ਦੀ, ਉਹ ਵਾਰੀਅਰ ਜਾਂ ਹੀਰੋ ਵੀ ਹੈ, ਜਿਹੜਾ ਸੂਰਮਾ ਹੁੰਦਾ ਜਿਹਨੇ ਸ਼ਹਾਦਤ ਦੇਣੀ ਹੁੰਦੀ ਹੈ। ਅੱਛਾ ਮਹਾਰਾਜ ਗੁਰਬਾਣੀ 'ਚ ਕਹਿੰਦੇ ਨੇ ਵੀ ਰਣਤੱਤੇ ਨੂੰ ਵੇਖ ਕੇ ਨਾ, ਰਣ ਸੂਰਮੇ ਦੇ ਮਨ ਦੇ ਵਿੱਚ ਉਲਾਸ ਹੁੰਦਾ, ਉਲਾਸ ਮੀਨਸ ਖੁਸ਼ੀ, ਖੇੜਾ, ਕਿਉਂ ਹੈ ਉਹਦੇ ਅੰਦਰ ਉਹ ਚਾਹ, ਉਸ ਸੂਰਮੇ ਦੇ ਅੰਦਰ ਉਹ ਚਾਹ ਇਸੇ ਕਰਕੇ ਹੈ ਜਿਸ ਚੀਜ਼ ਵਾਸਤੇ, ਜਿਸ ਦੀ ਪ੍ਰਾਪਤੀ ਵਾਸਤੇ ਉਹ ਨਿਰੰਤਰ ਜੱਦੋ ਜਹਿਦ ਸੀ, ਉਹਨੇ ਅੱਜ ਤੱਕ ਉਹ ਨਿਰੰਤਰ ਉਸ ਨਿਯਮ ਨੂੰ ਨਿਭਾਇਆ ਸੀ, ਆਪਣੇ ਈਸਟ ਦੇ ਨਿਯਮ ਨੂੰ ਜੋ ਉਹਨੇ ਕਿਹਾ ਉਸ ਅਦਬ 'ਚ ਜੁੜਿਆ ਸੀ, ਹੁਣ ਉਹਦਾ ਇਮਤਿਹਾਨ ਦਾ ਸਮਾਂ ਆ ਗਿਆ। ਇਸ ਕਰਕੇ ਸੂਰਮਾ ਜਿਹੜਾ ਉਦੋਂ ਉਲਾਸ 'ਚ ਹੈ, ਉਹ ਖੁਸ਼ੀ 'ਚ ਹੈ, ਉਹ ਆਨੰਦ 'ਚ ਹੈ, ਖੇੜੇ 'ਚ ਹੈ। ਔਰ ਇਹਦੀ ਇੱਕ ਬੜੀ ਵੱਡੀ ਜਿਹੜੀ ਬਖਸ਼ਿਸ਼ ਗੁਰਬਾਣੀ 'ਚ ਜਪ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ। ਚੌਥਾ ਖੰਡ ਹੈ ਕਰਮ ਖੰਡ, 37ਵੀਂ ਪੌੜੀ ਹੈ, ਆਪਾਂ ਰੋਜ਼ ਪੜ੍ਹਦੇ ਹਾਂ, ਬੜੀ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ। ਮਹਾਰਾਜ ਨੇ ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਦ ਮਹਾਂਬਲ ਸੂਰ, ਤਿੰਨਮੈਂ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨਾ ਕਥਨੇ ਜਾਹੇ, ਨਾ ਉਹ ਮਰੈ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੇ ਲੋ, ਕਰਹੈ ਆਨੰਦ ਸੱਚਾ ਮਨ ਸੋਏ। ਨਾਲ ਹੀ ਫਿਰ ਸੱਚਖੰਡ ਦੀ ਵੀ ਇਹਦੇ ਵਿੱਚ ਵਿਆਖਿਆ, ਪਰ ਇੱਥੇ ਜਿਹੜੀ ਸਾਡੇ ਵਾਸਤੇ ਧਿਆਨ ਦੇਣ ਵਾਲੀ ਗੱਲ ਹੈ ਵੀ ਸੱਚੇ ਪਾਤਸ਼ਾਹ ਸੂਰਮਾ ਉਹਨੂੰ ਮੰਨਦੇ ਪਏ ਨੇ ਜਿਹੜਾ ਸੱਚਖੰਡ ਦਾ ਵਾਸੀ ਹੋ ਚੁੱਕਿਆ ਜਿਉਂਦੇ ਜੀ, ਉਹਦੇ ਅੰਦਰ ਉਹ ਅਦਬ ਟਿਕਿਆ ਹੋਇਆ। ਹੁਣ ਤੁਸੀਂ ਇੱਥੇ ਫਿਰ ਆਪਾਂ ਉੱਥੇ ਚੱਲ ਜਾਂਗੇ ਜਿੱਥੇ ਆਪਣੀ ਗੱਲ ਚੱਲਦੀ ਵੀ ਸੀ ਵੀ ਇੱਕ ਪਾਸੇ ਮੈਦਾਨੇ ਜੰਗ ਬਣਿਆ ਹੋਇਆ, ਫਾਈਟ ਹੋ ਰਹੀ ਹੈ, ਪੂਰੀ ਜੱਦੋਜਹਿਦ ਚੱਲ ਰਹੀ, ਇੱਕ ਪਾਸੇ ਗੁਰੂ ਸਾਹਿਬ ਜੀ ਰੱਬੀ ਅਦਬ ਦੇ ਵਿੱਚ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਨੇ, ਪਰਮੇਸ਼ਰ ਦੀ ਕੀਰਤੀ ਹੁੰਦੀ ਹੈ, ਉੱਥੇ ਦੀਵਾਨ ਸੱਜਦਾ। ਤਾਂ ਇਹਦਾ ਕੀ ਮੈਸੇਜ ਹੈ ਫਿਰ ਸਾਡੇ ਵਾਸਤੇ? ਗੁਰੂ ਸਾਹਿਬ ਜੀ ਨੇ ਸਾਨੂੰ ਵੱਡੀ ਜਿਹੜੀ ਦਾਤ ਬਖਸ਼ੀ ਉਹ ਪਰਮੇਸ਼ਰ ਦੀ ਬੰਦਗੀ ਬਖਸ਼ੀ। ਉਹਨਾਂ ਨੂੰ ਪਤਾ ਹੈ ਜਿੰਨਾ ਚਿਰ ਤੱਕ ਬੰਦਾ ਇਸ ਅਦਬ 'ਚ ਨਹੀਂ ਟਿਕਦਾ ਉਹ ਦੁਨਿਆਵੀ ਪੱਧਰ 'ਤੇ ਕਿਤੇ ਵੀ ਕਿਸੇ ਵਾਸਤੇ ਕੁਝ ਕਰਨ ਵਾਸਤੇ ਕਦੀ ਵੀ ਉਹ ਯੋਗ ਨਹੀਂ ਹੋਏਗਾ। ਪਰ ਜਿਹੜੀ ਜਿਹਦੇ ਵਿੱਚ ਅਯੋਗਤਾ ਹੁੰਦੀ ਹੈ ਉਹਨੂੰ ਗੁਰਮਤ ਪ੍ਰਵਾਨ ਨਹੀਂ ਕਰਦੀ। ਇਸ ਕਰਕੇ ਮਹਾਰਾਜ ਜੀ ਨੇ ਸਾਡੇ ਵਾਸਤੇ ਇਹ ਸਾਰਾ ਸੰਦੇਸ਼ ਹੈ। ਅਸੀਂ ਕਈ ਵਾਰੀ ਸਾਨੂੰ ਮਹਿਸੂਸ ਜਿਹਾ ਹੁੰਦਾ ਹੈ ਇਹਨਾਂ ਦਿਨਾਂ ਦੇ ਵਿੱਚ ਤਕਰੀਬਨ ਅਸੀਂ ਨਾ ਫਿਰ ਉਹ ਮੈਂ ਆਪਾਂ ਫਿਜੀਕਲ ਰਿਲੇਸ਼ਨ ਦੇ ਪੁਆਇੰਟ ਆਫ ਵਿਊ ਤੋਂ ਵੇਖੀ, ਅਸੀਂ ਗੁਰੂ ਸਾਹਿਬ ਜੀ ਨੂੰ ਤਰਸ ਜੀ ਦੀ ਨਜ਼ਰ ਨਾਲ ਵੇਖਣ ਲੱਗ ਜਾਂਦੇ ਹਾਂ ਵੀ ਵੇਖੋ ਜੀ ਸਾਡੇ ਉਹਨਾਂ ਨੇ ਚਾਰ ਬੱਚੇ ਵਾਰ ਦਿੱਤੇ, ਮਾਤਾ ਵੀ ਵਾਰੀ, ਆਪ ਵੀ ਬੜੇ ਦੁੱਖ ਚੱਲੇ, ਬੜਾ ਔਖਾ ਕੰਮ ਹੋ ਗਿਆ। ਪਰ ਆਪ ਮਹਿਸੂਸ ਹੁੰਦਾ ਹੁੰਦਾ ਵੀ ਜਿਹੜੇ ਸੱਚੇ ਪਾਤਸ਼ਾਹ ਪਰਮੇਸ਼ਰ ਦੇ ਦਰ ਤੋਂ ਪਰਮੇਸ਼ਰ ਦੀ ਖੁਸ਼ੀ ਦੇ ਨਾਲ ਪਰਮੇਸ਼ਰ ਦੀ ਗੱਲ ਕਰਨ ਵਾਸਤੇ ਧਰਤੀ 'ਤੇ ਆਏ ਨੇ, ਪਰਮੇਸ਼ਰ ਦਾ ਮੈਸੇਜ ਤੁਹਾਨੂੰ ਸਾਨੂੰ ਦੇਣ ਵਾਸਤੇ ਆਏ ਨੇ, ਕਿ ਉਹ ਗੁਰੂ ਸਾਹਿਬ ਜੀ ਦੇ ਮਨ ਵਿੱਚ, ਉਹ ਗੁਰੂ ਸਾਹਿਬ ਜੀ ਦੇ ਅਦਬ ਦੇ ਵਿੱਚ ਕਿਤੇ ਥਿੜਕਣ ਹੋ ਸਕਦੀ ਸੀ? ਜੇ ਹੁੰਦੀ ਤਾਂ ਫਿਰ ਅੱਜ ਅਸੀਂ ਤੁਸੀਂ ਉਸ ਗੱਲ 'ਤੇ ਫਕਰ ਕਰਨ ਯੋਗ ਨਾ ਹੁੰਦੇ। ਜਿਵੇਂ ਕਹਿੰਦੇ ਨੇ ਬੰਦਾ ਕਈ ਵਾਰੀ ਆਪਣੀ ਮੂਰਖਤਾ ਹੀ ਜ਼ਾਹਿਰ ਕਰ ਦਿੰਦਾ ਹੁੰਦਾ ਹੈ, ਆਪਣੀ ਉਹ ਅੰਦਰ ਦੀ। ਜਿਵੇਂ ਮੰਨ ਲਓ ਅਸੀਂ ਕਿਸੇ ਨੂੰ ਸੰਤ ਜੀ ਕਹੀਏ, ਮਹਾਤਮਾ ਜੀ ਕਹੀਏ, ਤਾਂ ਮਹਾਤਮਾ ਸੰਤ ਜਦੋਂ ਪਰਮੇਸ਼ਰ ਦੀ ਗੱਲ ਕਰਦਾ ਹੈ ਉਹਦੀਆਂ ਗੱਲਾਂ ਦੀ ਉਣਤਾਈ ਇਸ ਗੱਲ ਦਾ ਗਵਾਹ ਹੁੰਦੀ ਹੈ ਵੀ ਇਹ ਬੰਦਾ ਹਾਲੇ ਤੋਂ ਤੱਕ ਅੱਪੜਿਆ ਹੀ ਨਹੀਂ। ਜਿਵੇਂ ਇੱਕ ਵਾਰੀ ਮੋਹਨਦਾਸ ਕਰਮਚੰਦ ਗਾਂਧੀ ਨੇ ਇਹ ਗੱਲ ਕਹਿਤੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਭੁੱਲੜ ਰਹਿਬਰ ਸਨ, ਉਹਨੇ ਇਹ ਆਪਣੀ ਜ਼ਿੰਦਗੀ ਦੇ ਵਿੱਚ ਉਹਦਾ ਸਭ ਤੋਂ ਵੱਡਾ ਫਾਲਟ ਹੈ। ਜਦੋਂ ਅਸੀਂ ਉਹਨੂੰ ਸਟੱਡੀ ਕਰਦੇ ਹਾਂ ਨਾ, ਬੰਦਾ ਬਹੁਤ ਸਿਆਣਾ ਸੀ, ਪੋਲੀਟੀਸ਼ੀਅਨ ਬਹੁਤ ਤਗੜਾ, ਉਹ ਮਹਾਤਮਾ ਨਹੀਂ ਹੈਗਾ। ਕਿਉਂ? ਉਹਨੂੰ ਜੇ ਗੁਰੂ ਸਾਹਿਬ ਜੀ ਦੇ ਮਹਾਤਮ ਦੀ ਪਰਖ ਨਹੀਂ ਹਾਲੇ ਹੋਈ, ਉਹ ਬੰਦਾ ਮਹਾਤਮਾ ਕਿਵੇਂ ਹੋ ਸਕਦਾ? ਜਿਹੜੇ ਗੁਰੂ ਨੂੰ ਧਰਤੀ ਸਲਿਊਟ ਕਰਦੀ ਹੈ, ਧਰਤੀ ਦੇ ਦਾਨਿਸ਼ ਪੁਰਖ ਸਲਿਊਟ ਕਰਦੇ ਨੇ, ਉਸੇ ਗੁਰੂ ਸਾਹਿਬ ਜੀ ਦੇ ਸੰਬੰਧ 'ਚ ਕਿਸੇ ਕਿਸਮ ਦਾ ਨਿਊਣਾ ਕਮੈਂਟ ਵੀ ਜਿਹੜਾ ਉਹ ਇਨਸਾਨ ਦੇ ਅੰਦਰ ਦੀ ਫਿਤਰਤ, ਉਹਦੇ ਅੰਦਰ ਦੀ ਤਾਕਤ ਨੂੰ ਮੈਂ ਸ਼ੋ ਕਰਦਾ ਵੀ ਉਹ ਬੰਦਾ ਹਾਲੇ ਖੜ੍ਹਾ ਕਿੱਥੇ ਹੈ। ਤਾਂ ਜਦੋਂ ਸਾਡੇ ਮਨ 'ਚ ਇਮੋਸ਼ਨਲੀ ਅਟੈਚਮੈਂਟਸ ਆਉਂਦੀਆਂ ਨੇ ਤਾਂ ਮੈਨੂੰ ਐਵੇਂ ਲੱਗਦਾ ਹੁੰਦਾ ਵੀ ਅਸੀਂ ਵੀ ਹਾਲੇ ਕਿਤੇ ਨਾ ਕਿਤੇ ਫਿਜੀਕਲ ਰਿਲੇਸ਼ਨ 'ਚ ਤੁਰੇ ਫਿਰਨੇ ਹਾਂ। ਸਾਨੂੰ ਗੁਰੂ ਸਾਹਿਬ ਜੀ ਦੇ ਸਿਖਰਲੇ ਤੱਤ ਦਾ, ਉਹਨਾਂ ਦੇ ਸਿਖਰਲਾ ਜਿਹੜਾ ਉਹਨਾਂ ਦਾ ਸਰੂਰ ਹੈ ਉਹਦਾ ਹਾਲੇ ਪਤਾ ਨਹੀਂ, ਅਸੀਂ ਵੀ ਹਾਲੇ ਕਿਤੇ ਥੱਲੇ ਹੀ ਤੁਰੇ ਫਿਰਨੇ। ਤਾਂ ਵੇਖੋ ਇੱਕ ਮੁਸਲਮਾਨ ਰਾਈਟਰ ਹੈ, ਜ਼ਿਆਦਾ ਖਰਾ ਇਹਨਾਂ ਦਿਨਾਂ 'ਚ ਨਾ ਉਹਨੂੰ ਡਿਫਾਈਨ ਕੀਤਾ ਜਾਂਦਾ, ਹਕੀਮ ਅੱਲਾਹ ਯਾਰ ਖਾਂ ਯੋਗੀ ਜਿਹੜੇ। ਪਰ ਤੁਸੀਂ ਵੇਖੋ ਵੀ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਿਹੜੀ ਉਸ ਟੋਟਲ ਇਸ ਉਹਨਾਂ ਨੇ ਤਕਰੀਬਨ ਗੁਰੂ ਸਾਹਿਬ ਜੀ ਦੀ ਸ਼ਖਸੀਅਤ, ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ 'ਤੇ ਉਹਨਾਂ ਨੇ ਕਾਵਕ ਰੂਪ ਦੇ ਵਿੱਚ ਲਿਖਿਆ, ਫਾਰਸੀ ਦੇ ਵਿੱਚ ਉਹਨਾਂ ਦੀ ਆਪਣੀ, ਉਹਨੂੰ ਉਹਨਾਂ ਨੇ ਹਿੰਦੀ ਦੇ ਵਿੱਚ ਵੀ ਡਿਫਾਈਨ ਕੀਤਾ, ਯਾਨੀ ਉਵੇਂ ਦੇ ਲਫ਼ਜ਼ ਲਏ। ਉਹਨਾਂ ਆਖਿਆ ਵੀ ਧਰਤੀ 'ਤੇ ਮੈਨੂੰ ਜੇ ਕੋਈ ਸਭ ਤੋਂ ਵੱਡੀ ਚੀਜ਼ ਨਜ਼ਰ ਆਈ ਤਾਂ ਜਦੋਂ ਵੀ, ਇੱਕ ਗੱਲ ਹੋਰ ਕਮਾਲ ਦੀ, ਉਹ ਕਹਿੰਦੇ ਨੇ ਵੀ ਜਦੋਂ ਵੀ ਦੁਨੀਆ ਇਨਸਾਫ ਕਰੇਗੀ, ਸੱਚੇ ਬੰਦੇ, ਸੁੱਚੇ ਬੰਦੇ, ਅੰਦਰੋਂ ਸਾਫ਼ ਨੀਅਤ ਵਾਲੇ ਬੰਦੇ ਗੁਰੂ ਸਾਹਿਬ ਜੀ ਦੇ ਇਸ ਸਾਰੇ ਸਿਸਟਮ ਨੂੰ ਵੇਖਣਗੇ, ਉਹ ਗੁਰੂ ਸਾਹਿਬ ਜੀ ਨੂੰ ਸਲਿਊਟ ਕਰਨਗੇ। ਇੱਥੇ ਕੰਡੀਸ਼ਨ ਹੈ ਵੀ ਸੱਚੇ, ਅਤੇ ਸੱਚਾਈ ਕਾਹਦੇ ਨਾਲ ਅੰਦਰ ਆਉਂਦੀ ਹੈ? ਉਹ ਆਪਣੇ ਈਸਟ ਦੇ ਅਦਬ 'ਚ ਟਿਕਣ ਦੇ ਨਾਲ ਆਉਂਦੀ ਹੈ, ਉਂਝ ਆ ਨਹੀਂ ਸਕਦੀ ਹੁੰਦੀ ਬੰਦੇ ਦੇ ਅੰਦਰ। ਕੱਲ੍ਹ ਵੀ ਇੱਕ ਸੱਜਣ ਮਿਲ ਗਏ ਅਤੇ ਉਹ ਆਪਣੇ ਉਹਨਾਂ ਨੇ ਗੱਲ ਕੀਤੀ ਜਿਸ ਸਿਸਟਮ ਦੇ ਨਾਲ ਉਹ ਜੁੜੇ ਹੋਏ ਨੇ, ਤਾਂ ਮੈਨੂੰ ਕਹਿਣ ਲੱਗੇ ਵੀ ਆਹ ਜਿਹੜੀ ਹੈ ਨਾ ਜਨਮ ਮਰਨ ਦਾ ਜਿਹੜਾ ਚੱਕਰ ਹੁੰਦਾ ਇਹਦੇ ਬਾਰੇ ਥੋੜ੍ਹਾ ਜਿਹਾ ਮੈਨੂੰ ਦੱਸੋ। ਅਤੇ ਮੈਂ ਕਿਹਾ ਵੀ ਇਹਦੇ ਜੀ ਪ੍ਰੋਸੈਸਿੰਗ ਹੈ, ਆਪਾਂ ਗੱਡੀ 'ਚ ਲੱਗੇ ਜਾਂਦੇ ਨਾ, ਜਿਵੇਂ ਬਸ ਇਹ ਸਫ਼ਰ ਹੈ, ਆਹ ਸੜਕ ਹੈ, ਆਹ ਗੱਡੀਆਂ ਨੇ ਸਫ਼ਰ ਤੈਅ ਕਰਦੀਆਂ ਪਈਆਂ ਨੇ, ਬਸ ਇਹ ਚੱਲਦੀਆਂ ਰਹਿਣਗੀਆਂ, ਚੱਲਦੀਆਂ ਰਹਿਣਗੀਆਂ, ਚੱਲਦੀਆਂ ਰਹਿਣਗੀਆਂ। ਤਾਂ ਮੈਂ ਵੀ ਸਟੋਪ ਕਿੱਥੇ ਹੈ ਜਦੋਂ ਇਹਦਾ ਸਾਰੇ ਦਾ ਸਾਰਾ ਸਿਸਟਮ ਮਰਜ ਹੋ ਗਿਆ ਜਿਹਦੇ ਵਿੱਚੋਂ ਇਹ ਬਾਹਰ ਨਿਕਲਿਆ, ਦੈਨ ਸਟੋਪ ਹੈ, ਨਹੀਂ ਤਾਂ ਇਹ ਸਾਰੇ ਦਾ ਸਾਰਾ ਸਫ਼ਰ। ਅੱਛਾ, ਕਹਿੰਦੇ ਨੇ ਆਪਾਂ ਵੀ ਇਸ ਤਰ੍ਹਾਂ ਚੱਲਦੇ ਹਾਂ, ਮੈਂ ਜੀ ਬਿਲਕੁਲ ਇਸ ਤਰ੍ਹਾਂ ਚੱਲਦੇ ਹਾਂ। ਤਾਂ ਜਿਹੜੀ ਗੱਲ ਅਸੀਂ ਕਰਦੇ ਹਾਂ ਸ਼ਹੀਦ ਇਸ ਕਰਕੇ ਉਲਾਸ 'ਚ ਹੁੰਦਾ ਹੈ ਉਹ ਹੁਣ ਆਪਣੀ ਮੰਜ਼ਿਲ 'ਤੇ ਪਹੁੰਚ ਚੁੱਕਿਆ। ਗੁਰਬਾਣੀ 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜਾ ਗੁਰਮਤਿ ਥਾਟ ਹੈ ਉਹਦੇ ਵਿੱਚ ਸ਼ਹੀਦ ਹੋਣ ਵਾਲਾ ਆਪਣੇ ਟਿਕਾਣੇ ਪਹੁੰਚ ਚੁੱਕਿਆ ਹੈ। ਬਸ ਇਹ ਤਾਂ ਇੱਕ ਧਰਤੀ ਦੀ ਮਰਿਆਦਾ ਹੈ ਵੀ ਉਹਨੂੰ ਉਹਨੇ ਕਮਿਟ ਕਰਨਾ ਆਪਣੇ ਸਰੀਰ ਨੂੰ ਉਹਨਾਂ ਪੰਜਾਂ ਤੱਤਾਂ ਦੇ ਵਿੱਚ ਰਲਾ ਕੇ। ਔਰ ਵੱਡੀ ਗੱਲ ਇੱਕ ਹੋਰ, ਫਿਰ ਜਦੋਂ ਬੰਦਾ ਇੰਨੇ ਵੱਡੇ ਐਕਸਪੀਰੀਅੰਸ 'ਚੋਂ ਨਿਕਲਿਆ ਹੁੰਦਾ, ਉਹਨੂੰ ਥਿੜਕਾਉਣ ਵਾਲਾ ਬੰਦਾ ਉੱਡੀ ਵੱਡੀ ਪਾਵਰ ਵਾਲਾ ਬੰਦਾ ਚਾਹੀਦਾ, ਨਹੀਂ ਤਾਂ ਥਿੜਕਾ ਨਹੀਂ ਸਕਦਾ। ਜਿੰਨੇ ਵੀ ਸੂਰੇ ਗੁਰਮਤਿ ਸਿਸਟਮ ਦੇ ਵਿੱਚ ਅੱਜ ਤੱਕ ਹੋਏ ਨੇ ਅਤੇ ਆਉਣ ਵਾਲੀਆਂ ਸਦੀਆਂ 'ਚ ਹੁੰਦੇ ਰਹਿਣਗੇ, ਤੁਸੀਂ ਵੇਖੋਗੇ ਉਹ ਇਸੇ ਕਰਕੇ ਟੁੱਟੇ ਨਹੀਂ ਕਿਤੇ। ਉਸ ਜਿਹੜਾ ਸਭ ਤੋਂ ਸ਼੍ਰੋਮਣੀ ਅਦਬ ਹੈ ਉਹਦੇ 'ਚ ਟਿੱਕੇ ਹੋਏ ਨੇ। ਤੋ ਜਿਹੜਾ ਉਹਨਾਂ ਨੂੰ ਤੋੜਨ ਵਾਲਾ ਉਹ ਥੱਲੜੇ ਅਦਬ 'ਚ ਖੜਾ। ਸਾਡੀ ਅੱਜ ਤੱਕ ਦੀ ਜਿਹੜੀ ਤਸ਼ੱਦਤ ਹੈ, ਜਿਹਨੂੰ ਆਪਾਂ ਤਸ਼ੱਦਤ ਦਾ ਸ਼ਬਦ ਵਰਤਦੇ ਹੁੰਦੇ ਹਾਂ, ਹੈ ਨਾ, ਉਹ ਕਿਉਂ ਨਹੀਂ ਡੁਲਾ ਸਕੀ ਸਿੱਖਾਂ ਨੂੰ? ਜਾਂ ਵੱਡੇ ਵੱਡੇ ਬੰਦੇ ਅੱਜ ਵੀ ਉਹ ਜਦੋਂ ਰਾਈਟਰਸ ਵੀ ਲਿਖਦੇ ਨੇ ਵੀ ਜੇ ਇਹਨਾਂ ਨੂੰ ਜੇ ਕਿਸੇ ਕਿਸਮ ਦਾ ਵੀ ਟੋਰਚਰ ਕੀਤਾ ਗਿਆ, ਬੰਦੇ ਡੋਲਦੇ ਨਹੀਂ, ਜੋ ਮਰਜ਼ੀ ਟੋਰਚਰ ਕਰੋ। ਰੀਜ਼ਨ ਕੀ ਹੈ? ਉਹ ਫਿਜ਼ੀਕਲ ਸਿਸਟਮ ਤੋਂ ਹੀ ਬਿਓਂਡ ਨੇ, ਉਹਨਾਂ ਦੀ ਅੰਦਰ ਰੂਹ ਪਿਓਰ ਹੈ। ਜਦੋਂ ਰੂਹ ਆਜ਼ਾਦ ਹੋ ਜਾਂਦੀ ਹੈ, ਜਦੋਂ ਰੂਹ ਪਿਓਰ ਹੋ ਜਾਂਦੀ ਹੈ, ਜਦੋਂ ਰੂਹ ਦਾ ਸੱਚਖੰਡ ਵਾਸਾ ਹੋ ਜਾਂਦਾ, ਫਿਰ ਫਿਜ਼ੀਕਲ ਪਾਵਰ ਰੱਖਣ ਵਾਲੇ ਬੰਦੇ ਫਿਜ਼ੀਕਲ ਟੋਰਚਰ ਦੇ ਮਾਧਿਅਮ ਰਾਹੀਂ ਤੁਹਾਨੂੰ ਡੁਲਾ ਨਹੀਂ ਸਕਦੇ, ਤੁਹਾਨੂੰ ਤੋੜ ਨਹੀਂ ਸਕਦੇ। ਇਹ ਗੁਰਮਤਿ ਦੀ ਬਿਊਟੀ ਹੈ, ਇਹ ਗੁਰਮਤਿ ਦੀ ਅਸਲੀਅਤ ਹੈ, ਜਿਹੜੀ ਸਾਡੇ ਸ਼ਹੀਦਾਂ ਦੇ ਵਿੱਚ ਅੱਜ ਤੱਕ ਸਾਡੇ ਕੋਲ ਪਹੁੰਚੀ। ਤੋ ਮਹਾਰਾਜ ਜੀ ਨੇ ਇਸ ਕਰਕੇ ਮੈਦਾਨੇ ਜੰਗ ਦੇ ਵਿੱਚ ਵੀ ਸਾਨੂੰ ਉਸ ਅਦਬ 'ਚੋਂ ਟੁੱਟਣ ਨਹੀਂ ਦਿੱਤਾ। ਖਾਲਸਾ ਜੀ, ਇੱਕ ਗੱਲ ਹੋਰ ਮਹਾਰਾਜ ਜੀ ਦੀ ਰਹਿਮਤ ਨਾਲ ਖਿਆਲ ਆਈ ਔਰ ਜੋ ਧਿਆਨ ਦੇਣ ਵਾਲੀ, ਸੱਚੇ ਪਾਤਸ਼ਾਹ ਦਸਮ ਪਾਤਸ਼ਾਹ ਜੀ ਦੀ ਜਿਹੜੀ ਬਾਣੀ ਹੈ ਉਹ ਇਸ ਕਿਸਮ ਦੀ ਬਾਣੀ ਹੈ। ਬਸ ਉਹ ਜਿਹੜੀ ਗੱਲ ਆਪਾਂ ਅੱਗੇ ਕਹਿੰਦੇ ਸੀ ਨਾ ਵੀ ਜਦੋਂ ਕੋਈ ਜਿਹੜੇ ਬੰਦੇ 'ਤੇ ਲੇਬਲ ਲੱਗਾ ਹੋਏ ਵੀ ਇਹ ਬਹੁਤ ਉੱਚਾ ਹੈ, ਮਹਾਤਮਾ ਹੈ, ਬੜਾ ਸੰਤ ਹੈ, ਬੜਾ ਵਿਦਵਾਨ ਹੈ, ਬੜਾ ਕੁਝ ਹੈ, ਅਤੇ ਉਹ ਕੋਈ ਲੂਜ਼ ਕਮੈਂਟ ਦੇ ਛੋਟੀ ਜਿਹੀ ਗੱਲ ਕਰਦੇ ਅਤੇ ਉਹਦੇ ਤੋਂ ਪਤਾ ਲੱਗ ਜਾਂਦਾ ਵੀ ਇਸ ਬੰਦੇ ਦੇ ਪੱਲੇ ਕੋਈ ਸ਼ੈ ਨਹੀਂ, ਬਸ ਇਹ ਵੈਸੇ ਇਹਦਾ ਉਹ ਬਣਿਆ ਹੋਇਆ ਬਾਰੀ ਤੌਰ 'ਤੇ। ਅਤੇ ਜਦੋਂ ਅਸੀਂ ਦਸਮ ਪਾਤਸ਼ਾਹ ਜੀ ਦੀ ਬਾਣੀ ਕਰਨੇ ਦੇ ਬਾਰੇ ਗੱਲ ਕਰਨੇ ਹਾਂ, ਜਦੋਂ ਉਸ ਅਦਬ ਤੋਂ ਟੁੱਟੇ ਬੰਦੇ ਉਸ ਬਾਣੀ 'ਤੇ ਕੋਈ ਕਮੈਂਟ ਕਰਦੇ ਨੇ, ਫਿਰ ਸਾਨੂੰ ਜ਼ਿਆਦਾ ਮੈਨੂੰ ਨਹੀਂ ਲੱਗਦਾ ਹੁੰਦਾ ਵੀ ਉਹ ਮੂਰਖਾਂ ਨਾਲ ਕੋਈ ਉਲਝਣ ਦੀ ਲੋੜ ਹੁੰਦੀ ਹੈ। ਉਹ ਬੰਦਿਆਂ ਨੇ ਇਹ ਗੱਲ ਕਰਕੇ ਆਪਣੀ ਮੂਰਖਤਾ ਸ਼ੋਅ ਕਰ ਦਿੱਤੀ। ਔਰ ਰੀਜ਼ਨ ਕੀ ਹੈ ਇਹ ਆਪ ਜੀ ਨਾਲ ਸਾਂਝੀ ਕਰ ਲਾਂ ਗੱਲ। ਨਿਆਂਗ ਸੰਘ ਜਥੇਬੰਦੀਆਂ ਦੇ ਵਿੱਚ ਅੱਜ ਵੀ ਮਹਾਰਾਜ ਜੀ ਦੀ ਉਸ ਬਾਣੀ ਦਾ ਨਿਰੰਤਰ ਅਧਿਐਨ ਹੁੰਦਾ, ਨਿਯੰਤਰਣ ਉਹਦਾ ਜਾਪ ਹੁੰਦਾ। ਤੁਸੀਂ ਕਦੀ ਜਾਪ ਕਰਨਾ ਦਸਮ ਪਾਤਸ਼ਾਹ ਜੀ ਦੀ ਬਾਣੀ ਦਾ, ਤੁਸੀਂ ਵੇਖੋਗੇ ਤੁਹਾਡੀ ਸੁਰਤ ਦੇ ਅੰਦਰ ਇਹ ਇਸ ਕਿਸਮ ਦਾ ਖੇੜਾ ਪੈਦਾ ਕਰਦੀ ਹੈ ਵੀ ਤੁਹਾਡੇ ਡੌਲੇ ਫੜਕਣਗੇ, ਤੁਹਾਡੀ ਜਿਹੜੇ ਲੂੰ ਕਹਿੰਦੇ ਨੇ ਉਹ ਖੜ੍ਹੇ ਹੋ ਜਾਣਗੇ, ਤੁਹਾਨੂੰ ਐਵੇਂ ਮਹਿਸੂਸ ਹੋਏਗਾ ਜਿਵੇਂ ਤੁਸੀਂ ਮੈਦਾਨੇ ਜੰਗ ਦੇ ਵਿੱਚ ਸੂਰਮਿਆਂ ਵਾਂਗੂ ਜੂਝਦੇ ਪਏ। ਔਰ ਨਿਆਂਗ ਸਿੰਘਾਂ ਦੀ ਜਥੇਬੰਦੀਆਂ 'ਚ ਇਹ ਕਿਉਂ ਇਹ ਚੀਜ਼ ਆਈ? ਇਹ ਉਹੀ ਸੂਰਮੇ ਪੁਰਖ ਨੇ, ਉਸ ਟ੍ਰੈਡੀਸ਼ਨ ਨੂੰ ਜਿਨ੍ਹਾਂ ਨੇ ਸਾਂਭਿਆ ਹੋਇਆ ਅੱਜ ਤੱਕ ਸਾਡੀ ਤੁਹਾਡੀ ਸਿਆਣਪ ਜਿਹੜੀ ਪੜ੍ਹਾਈ ਦੇ ਫੀਲਡ ਦੀ ਹੈ ਨਾ, ਕਿਉਂਕਿ ਗੁਰੂ ਸਾਹਿਬ ਜੀ ਦੀ ਰਹਿਮਤ ਨਾਲ ਅਕੈਡੈਮਿਕਸ ਦੇ ਵਿੱਚ ਕਾਫੀ ਲੰਮਾ ਸਮਾਂ ਮੈਂ ਯੂਨੀਵਰਸਿਟੀ ਰਿਹਾ ਅਤੇ ਮੈਂ ਉੱਥੇ ਇੱਕੋ ਗੱਲ ਹੀ ਵੇਖੀ ਹੈ, ਜਿਹੜੇ ਬੰਦੇ ਉੱਥੇ ਗੱਲ ਡਿਫਾਈਨ ਕਰਦੇ ਹੁੰਦੇ ਨੇ ਤੁਹਾਡੇ ਸਾਹਮਣੇ, ਉਹਨਾਂ ਦਾ ਜੀਵਨ ਬਿਲਕੁਲ ਨਹੀਂ ਹੁੰਦਾ। ਅਤੇ ਗੁਰੂ ਸਾਹਿਬ ਇਹ ਕਹਿੰਦੇ ਨੇ ਬਿਲਕੁਲ ਨਹੀਂ ਦਾ ਮਤਲਬ ਵੀ ਜੇ 5% 10% ਹੈ, ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਗੱਲ ਕਹੀ ਸੀ ਵੀ ਜੇ ਅਸੀਂ ਇਹ ਸੋਚ ਲਿਆ ਵੀ ਗੁਰਦੁਆਰਾ ਸਾਹਿਬ ਸੰਗਤ 'ਚ ਜਾਣ ਦੀ ਕੀ ਲੋੜ ਹੈ, ਘਰ ਬਹਿ ਕੇ ਜਪਜੀ ਸਾਹਿਬ ਪੜ੍ਹ ਲਾ, ਇੱਕੋ ਗੱਲ ਹੀ। ਬਸ ਜਿਹੜਾ ਪ੍ਰੇਮ ਵਾਲਾ ਨਾ, ਰੱਬ ਦੇ ਪ੍ਰੇਮ ਵਾਲਾ, ਜਿਹੜਾ ਅਸਲ ਅਦਬ ਵਾਲਾ, ਉਹ ਆਪਣੇ ਈਸਟ ਕੋਲ ਜਾਣ ਨੂੰ ਜ਼ਿਆਦਾ ਮਾਇਨੇ ਦਿੰਦਾ, ਉਹ ਬਾਣੀ ਪੜ੍ਹਨ ਨੂੰ ਜ਼ਿਆਦਾ ਮਾਇਨਾ ਨਹੀਂ ਦਿੰਦਾ। ਰੀਜ਼ਨ ਕੀ ਹੈ? ਵੀ ਇਹਦਾ ਮਤਲਬ ਇਹ ਨਹੀਂ ਵੀ ਬਾਣੀ ਨਹੀਂ ਪੜ੍ਹਦਾ, ਉਹਨੂੰ ਪਤਾ ਵੀ ਉੱਥੇ ਜਾਵਾਂਗਾ ਅਤੇ ਬਾਣੀ ਪੜ੍ਹਨ ਦਾ ਅਦਬ ਆਉਣਾ, ਬਾਣੀ ਪੜ੍ਹਨ ਦਾ ਡਿਸਿਪਲਨ, ਮੇਰੀ ਸੁਰਤ ਨੂੰ, ਮੇਰੀ ਅੰਦਰ ਦੀ ਆਤਮਾ ਨੂੰ ਉਹ ਸਮਝ ਆਏਗਾ, ਉਂਝ ਮੈਨੂੰ ਉਹ ਚੀਜ਼ ਸਮਝ ਨਹੀਂ ਆਉਣੀ, ਉਸ ਅਦਬ 'ਚ ਜਾਣਾ। ਅਸੀਂ ਆਪਾਂ ਇਸ ਗੱਲ ਨੂੰ ਐਵੇਂ ਵੀ ਸਮਝ ਸਕਦੇ ਹੁੰਦੇ ਹਾਂ। ਇੱਕ ਮੈਨੂੰ ਸੱਜਣ ਮਿਲ ਗਏ, ਮੈਨੂੰ ਕਹਿੰਦਾ ਪੜ੍ਹਾਈ ਪੜ੍ਹਾਈ ਦਾ ਕੋਈ ਫਾਇਦਾ ਨਹੀਂ, ਐਵੇਂ ਆਉਂਦਾ ਤੁਸੀਂ ਦਿਮਾਗ ਖਰਾਬ ਕੀਤਾ। ਅਤੇ ਮੈਂ ਵੀ ਤੁਹਾਡੇ ਬੱਚੇ ਪੜ੍ਹਦੇ ਨੇ ਸਕੂਲੇ? ਆਉਂਦਾ ਹਾਂ, ਮੇਰੀ ਬੇਟੀ ਇਸ ਕਲਾਸ 'ਚ ਪੜ੍ਹਦੀ, ਮੇਰਾ ਬੇਟਾ ਇਸ ਕਲਾਸ 'ਚ ਪੜ੍ਹਦਾ। ਮੈਂ ਵੀ ਫਿਰ ਉਹਨਾਂ ਨੂੰ ਸਕੂਲੇ ਕਿਉਂ ਭੇਜਿਆ, ਉੱਥੇ ਕੀ ਲੈਣ ਗਏ ਹੋ? ਉਹ ਕਹਿੰਦਾ ਵੀ ਚੱਲ ਪੜ੍ਹ ਪੁੜ ਜਾਣਗੇ, ਕਿਤੇ ਕੰਮ ਧੰਦੇ ਲੱਗ ਜਾਣਗੇ। ਮੈਂ ਪੜ੍ਹਾਈ ਕੰਮ ਧੰਦੇ ਵਾਸਤੇ ਨਹੀਂ ਹੁੰਦੀ, ਸਿਆਣੇ ਬੰਦੇ ਨੂੰ ਪੁੱਛ ਕੇ ਵੇਖਿਓ, ਪੜ੍ਹਾਈ ਅਦਬ ਡਿਸਿਪਲਿਨ ਸਿੱਖਣ ਵਾਸਤੇ ਹੁੰਦੀ ਵੀ ਬੰਦੇ ਨੂੰ ਲਿਆਕਤ ਪਤਾ ਲੱਗ ਜੇ, ਉਹਨੂੰ ਸਿਆਣਪ ਪਤਾ ਲੱਗ ਜੇ, ਉਹਦੇ ਅੰਦਰ ਆ ਡਿਸਿਪਲਿਨ ਆ ਜੇ। ਆਪਾਂ ਤਾਂ ਬੱਚਿਆਂ ਨੂੰ ਮੈਂ ਸਕੂਲੇ ਭੇਜਦੇ ਹਾਂ, ਅਤੇ ਸੰਗਤ ਇਸੇ ਕਰਕੇ ਲਾਜ਼ਮੀ ਹੈ, ਇੱਥੇ ਆ ਕੇ ਬੰਦੇ ਦੀ ਸੁਰਤ ਰੱਬੀ ਅਦਬ ਸਿੱਖਦੀ ਹੈ, ਉਸ ਸਿਸਟਮ ਦੇ ਵਿੱਚ ਵਿਚਰਨਾ ਸਿੱਖਦੀ ਹੈ, ਉਹਨੂੰ ਉਹ ਅਦਬ ਮਹਿਸੂਸ ਹੁੰਦਾ। ਇਸ ਕਰਕੇ ਇਹ ਕਲਾਸ ਛੱਡਣੀ ਵੀ ਜਿਹੜੀ ਹੈ ਉਹ ਕੋਈ ਬਹੁਲੇ ਸਾਨੂੰ ਵੱਡੀ ਸਿਆਣਫ ਨਹੀਂ ਦਿੰਦੀ ਹੁੰਦੀ। ਜਦੋਂ ਮਹਾਰਾਜ ਜੀ ਦੇ ਇਸੇ ਸੰਬੰਧ 'ਚ ਅਸੀਂ ਜਿਹੜੀ ਗੱਲ ਨੂੰ ਅੱਗੇ ਤੋਰਦੇ ਹਾਂ, ਸੂਰਮੇ ਦੀ ਗੱਲ ਨੂੰ ਜਦੋਂ ਵੀ ਅਸੀਂ ਸਮਝਣ ਵਾਸਤੇ ਤੁਰਦੇ ਹਾਂ, ਉਹਦੇ ਵਿੱਚ ਆਹ ਗੱਲ ਹਮੇਸ਼ਾ ਰਹੇਗੀ, ਸੂਰਮੇ ਦੇ ਨਾਲ ਪਰਮੇਸ਼ਰ ਦੀ ਬੰਦਗੀ ਚੱਲੇਗੀ। ਮਨਸੂਰ ਦਾ ਇੱਕ ਉਦਾਹਰਣ ਹੈ ਸਾਡੇ ਕੋਲ, ਮਨਸੂਰ ਸੂਲੀ ਚੜਿਆ, ਰੀਜ਼ਨ ਕੀ ਹੈ, ਉਹ ਕਿਉਂ ਚੜਿਆ ਸੂਲੀ, ਉਹਨੇ ਸਿਰਫ ਪਰਮੇਸ਼ਰ ਦੇ ਹਕੀਕਤ ਨੂੰ ਲੋਕਾਂ ਦੇ ਸਾਹਮਣੇ ਪ੍ਰਗਟ ਕਰਤਾ ਵੀ ਪਰਮੇਸ਼ਰ ਦੀ ਆਹ ਹਕੀਕਤ ਹੈ। ਤੋ ਜਿਸ ਜਿਨ੍ਹਾਂ ਨੇ ਉਹਨੂੰ ਸੂਲੀ ਚਾੜਿਆ ਉਹਨਾਂ ਨੇ ਕਿਉਂ ਉਹਦੇ ਨਾਲ ਇਹ ਗੱਲ ਕੀਤੀ, ਕਿਉਂਕਿ ਉਹ ਉਸ ਹਕੀਕਤ ਤੋਂ ਮੁਨਕਰ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿੱਛੇ ਟੋਟਲ ਦੁਨੀਆ ਤੁਰੀ ਫਿਰਦੀ ਆ। ਉਦੋਂ ਮਹਾਰਾਜ ਜੀ ਨੇ ਆਪ ਜ਼ਫਰਨਾਮੇ ਜ਼ਿਕਰ ਕੀਤਾ ਵੀ 10 ਲੱਖ ਬੰਦਾ ਪਿੱਛਾ ਕਰਨ ਦਿਆ ਗੁਰੂ ਸਾਹਿਬ ਜੀ ਦਾ, ਫੌਜਾਂ ਉਹਨਾਂ 'ਚ ਉਹ ਵੀ ਬੰਦੇ ਸ਼ਾਮਿਲ ਨੇ ਜਿਨ੍ਹਾਂ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਸ਼ਹਾਦਤ ਦਿੱਤੀ, ਜਿਨ੍ਹਾਂ ਦੀ ਪ੍ਰੋਟੈਕਸ਼ਨ। ਇੱਕ ਕਮਾਲ ਵੇਖੋ, ਅਨੰਦਪੁਰ ਸਾਹਿਬ ਰਹਿੰਦੇ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਵੀ ਕਿਸੇ ਦੂਜੇ ਸਟੇਟ ਦੇ ਰਾਜਿਆਂ ਦੀ, ਕਿਸੇ ਦੀ ਕਦੀ ਹਿੰਦੂ ਸਟੇਟ ਦੇ ਰਾਜਿਆਂ 'ਤੇ ਅਟੈਕ ਕਰਨ ਦੀ ਹਿੰਮਤ ਨਹੀਂ ਪਈ। ਉਹਨਾਂ ਨੂੰ ਪਤਾ ਸੀ ਵੀ ਗੁਰੂ ਜਿਹੜੇ ਨੇ ਇਹ ਸੱਚਾਈ ਦੇ ਰਹਿਬਰ ਨੇ, ਇਸ ਕਰਕੇ ਜਿੱਧਰ ਝੂਠ ਹੋਏਗਾ ਇਹਨਾਂ ਨੇ ਦੂਜੇ ਪਾਸੇ ਖੜ੍ਹੇ ਦਿਸਣਾ ਹੀ ਦਿਸਣਾ, ਇਹ ਹੋ ਨਹੀਂ ਸਕਦਾ ਵੀ ਇਹਨਾਂ ਦੇ ਸਾਹਮਣੇ ਕੋਈ ਜ਼ੁਲਮ ਕਰ ਜੇ ਯਾਰ ਇਹ ਚੁੱਪ ਰਹਿਣ, ਇਸ ਕਰਕੇ ਉਦੋਂ ਹਿੰਮਤ ਨਹੀਂ ਪਈ। ਇਹਦਾ ਮਤਲਬ ਇਹ ਹੋਇਆ ਵੀ ਗੁਰੂ ਸਾਹਿਬ ਜੀ ਨੂੰ ਉਦੋਂ ਵੀ ਅਤੇ ਅੱਜ ਵੀ ਬਿਲਕੁਲ ਸੇਮ ਅਦਬ ਪਸੰਦ ਹੈ। ਜਿੱਧਰ ਜ਼ੁਲਮ ਹੋਏਗਾ ਗੁਰੂ ਉਹਦੇ ਓਪੋਜਿਟ ਖੜ੍ਹਾ ਹੋਏਗਾ। ਅੱਜ ਵੀ ਜਿੱਧਰ ਗੁਰੂ ਸਾਹਿਬ ਜੀ ਦਾ ਸੰਦੇਸ਼ ਜਾਂ ਉਪਦੇਸ਼ ਲੈ ਕੇ ਤੁਰਨ ਵਾਲੇ ਇਨਸਾਨ ਨੇ, ਉੱਧਰ ਜੇ ਕਿਤੇ ਗੜਬੜ ਮਹਿਸੂਸ ਹੁੰਦੀ ਹੈ ਤਾਂ ਯਕੀਨਨ ਉਹ ਅਦਬ ਗੁਰੂ ਸਾਹਿਬ ਜੀ ਵਾਲਾ ਨਹੀਂ ਹੈਗਾ। ਸਾਨੂੰ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ ਤਾਂ ਅਸੀਂ ਅੱਗੇ ਤੁਰ ਸਕਦੇ ਹਾਂ। ਇਹ ਸੈਲੀਬ੍ਰੇਸ਼ਨ ਸਿਰਫ ਇਸ ਕਿਸਮ ਦਾ ਨਹੀਂ ਹੁੰਦਾ ਵੀ ਅਸੀਂ ਆਏ ਉਸ ਗੱਲ ਨੂੰ ਮਨਾਇਆ ਜਾਂ ਉੱਦਣ 4 ਪੈਸੇ ਇਕੱਠੇ ਕੀਤੇ ਲੰਗਰ ਲਾ ਦਿੱਤਾ। ਬੰਦਾ, ਇੱਕ ਗੱਲ ਹੋਰ ਧਿਆਨ ਦੇਣ ਵਾਲੀ ਹੈ, ਬੰਦਾ ਕਿਉਂ ਇਹਨਾਂ ਚੀਜ਼ਾਂ ਵੱਲ ਛੇਤੀ ਚੱਲ ਜਾਂਦਾ? ਕਿਸੇ ਨੂੰ ਕਹੋ ਨਾ ਵੀ ਤੂੰ ਇਹ ਸੰਗਤ 'ਚ ਆਉਣ ਦਾ ਰੂਟੀਨ ਬਣਾ ਲਏ, ਸਾਰੇ ਸਾਲ 1 ਸਾਲ ਤੁਸੀਂ ਪ੍ਰੈਕਟਿਸ ਕਰੋ ਵੀ ਆਹ ਨਹੀਂ ਮਿਸ ਨਹੀਂ ਕਰਨਾ ਕੋਈ ਸੰਡੇ। ਫਿਰ ਉਹਨੂੰ ਨਾ ਕਾਪੀ ਲੈ ਕੇ ਨੋਟ ਕਰ ਲਿਓ ਵੀ ਤੁਹਾਨੂੰ ਕਿੰਨੀਆਂ ਮੁਸੀਬਤਾਂ ਆਈਆਂ 1 ਸਾਲ ਦੇ ਅੰਦਰ, ਜਦੋਂ ਸਿਰਫ ਆਪਾਂ ਇੱਕ ਕਮਿਟ ਕੀਤੀ ਆਪਣੇ ਨਾਲ ਇੱਕ ਨਿਸ਼ਚਾ ਕਰ ਲਿਆ ਆਪਣੇ ਮਨ ਦੇ ਨਾਲ ਵੀ ਆਹ ਦਿਨ ਨਹੀਂ ਛੱਡਣਾ, ਆਹ ਟਾਈਮ ਨਹੀਂ ਛੱਡਣਾ, ਜੋ ਮਰਜ਼ੀ ਹੋ ਜਾਵੇ ਦੁਨੀਆ 'ਤੇ, ਤਾਂ ਤੁਸੀਂ ਉਹਨੂੰ ਜਦੋਂ ਵੇਖੋਗੇ ਯਕੀਨਨ 1 ਸਾਲ ਬਾਅਦ ਤੁਸੀਂ ਆਪ ਰਿਜ਼ਲਟ ਕੱਢੋਗੇ ਵੀ ਸੂਰਮਤਾਈ ਬਹੁਤ ਔਖੀ ਚੀਜ਼ ਹੁੰਦੀ ਹੈ, ਸਾਡੇ ਤੋਂ ਤਿਆਰ ਨਹੀਂ ਹੋਈ, ਬੜਾ ਔਖਾ ਕੰਮ। ਜਦੋਂ ਬੰਦਾ ਉਸ ਅਦਬ 'ਚ ਟਿਕੇਗਾ ਉਹਦੇ ਵਾਸਤੇ ਸਾਨੂੰ ਸੰਗਤ 'ਚ ਆਉਣ ਦੀ ਲੋੜ ਪੈਂਦੀ ਹੈ। ਸਾਨੂੰ ਗੁਰੂ ਸਾਹਿਬ ਜੀ ਦੀ ਗੱਲ ਸਮਝ ਹੀ ਤਾਂ ਆਉਣੀ, ਸਾਨੂੰ ਸਾਡੀ ਹਿਸਟਰੀ ਸਮਝ ਹੀ ਤਾਂ ਆਏਗੀ। ਇਹ ਇਸ ਤਰ੍ਹਾਂ ਨਹੀਂ ਆਉਂਦੀ ਹੁੰਦੀ ਵੀ ਅਸੀਂ ਜੇ ਹਿਸਟਰੀ ਨੂੰ ਸਿਰਫ ਪੜ੍ਹੀਏ। ਇਸ ਟਾਈਮ ਇੱਕ ਵਿਦਵਾਨ ਨੇ ਸਿੱਖ ਪੰਥ ਦੇ ਵਿੱਚ, ਉਹ ਅਸਲ ਫਿਲੋਸਫਰ ਨੇ ਪਰ ਉਹਨਾਂ ਦੀ ਹਿਸਟਰੀ 'ਤੇ ਉਹਨਾਂ ਨੇ ਜਦੋਂ ਹੁਣ ਸਟੱਡੀ ਕੀਤੀ ਬਾਅਦ ਦੇ ਵਿੱਚ ਟੋਟਲ ਬੈਠ ਕੇ ਨਿੱਠ ਕੇ, ਇੱਕ ਫਿਲੋਸਫਰ ਜਦੋਂ ਹਿਸਟਰੀ ਨੂੰ ਪੜ੍ਹੇਗਾ ਨਾ ਉਹ ਬਹੁਤ ਅਦਬ ਦੇ ਵਿੱਚ ਉਸ ਚੀਜ਼ ਨੂੰ ਵਹਿੰਦਾ ਹੁੰਦਾ, ਉਹ ਹਿਸਟੋਰੀਅਨ ਵਾਂਗੂ ਨਹੀਂ ਵਹਿੰਦਾ। ਹਿਸਟੋਰੀਅਨ ਜਿਹੜੇ ਹੁੰਦੇ ਨੇ, ਥੋੜ੍ਹਾ ਜਿਹਾ ਫਰਕ ਸਮਝ ਲਵੋ, ਫਿਲੋਸਫਰ ਜਿਹੜਾ ਹੁੰਦਾ ਉਹ ਤੱਤ ਨੂੰ ਵਹਿੰਦਾ, ਹਿਸਟੋਰੀਅਨ ਜਿਹੜਾ ਉਹ ਜਿਵੇਂ ਘਟਨਾਵਾਂ ਵਾਪਰਦੀਆਂ ਨੇ ਉਹ ਘਟਨਾਵਾਂ ਨੂੰ ਆਪਣੇ ਗਲਾਵੇ 'ਚ ਲੈਂਦਾ, ਉਹਦੇ ਵਿੱਚ ਉਹ ਨਿਰਣਾ ਕਰਨ ਦੀ ਕੋਸ਼ਿਸ਼ ਕਰਦਾ ਵੀ ਕੀ ਆ ਘਟਨਾ ਐਵੇਂ ਵਾਪਰ ਸਕਦੀ, ਉਹ ਬਿਲਕੁਲ ਉਹਨਾਂ ਚੀਜ਼ਾਂ ਨੂੰ ਐਵੇਂ ਕਰਦਾ ਆਉਂਦਾ ਹੁੰਦਾ, ਇਗਜ਼ਾਮਿਨ ਕਰਦਾ ਹੁੰਦਾ। ਫਿਲੋਸਫਰ ਜਿਹੜਾ ਉਹਨੇ ਪਹਿਲਾਂ ਤੱਤ ਨੂੰ ਸਮਝ ਲਿਆ ਹੁੰਦਾ ਵੀ ਅਸਲ ਦੇ ਵਿੱਚ ਤੱਤ ਕੀ ਹੈ। ਔਰ ਸਾਡੀ ਕਿਸੇ ਵੀ ਚੀਜ਼ ਨੂੰ ਸਿੱਖਇਜ਼ਮ ਦੀ ਕਿਸੇ ਵੀ ਚੀਜ਼ ਨੂੰ ਤੁਸੀਂ ਸਮਝਣਾ, ਤੁਹਾਨੂੰ ਗੁਰਬਾਣੀ ਦਾ ਬੇਸਿਕ ਥੋਟ ਪਤਾ ਹੋਣਾ ਚਾਹੀਦਾ ਵੀ ਇਹਦਾ ਤੱਤ ਕੀ ਹੈ। ਮਹਾਰਾਜ ਜੀ ਨੇ ਸੂਰਮੇ ਵਾਸਤੇ ਵੀ ਤੱਤ ਕੀ ਦੱਸਿਆ ਨਾਮ, ਭਗਤ ਵਾਸਤੇ ਵੀ ਤੱਤ ਕੀ ਦੱਸਿਆ ਨਾਮ, ਜੇ ਕਿਸੇ ਨੇ ਬੰਦਗੀ ਦੇ ਰਾਹ 'ਤੇ ਤੁਰਨਾ ਹੈ ਤਾਂ ਤੱਤ ਕੀ ਦੱਸਿਆ ਨਾਮ। ਜਿਹਨੂੰ ਬੰਦੇ ਨੂੰ ਨਾ ਗੁਰਬਾਣੀ ਦੇ ਬੇਸਿਕ ਜਾਂ ਮੂਲ ਥੋੜ ਦਾ ਪਤਾ ਨਹੀਂ ਵੀ ਇਹਦੇ ਵਿੱਚੋਂ ਨਾਮ ਹੀ ਸਾਡੇ ਵਾਸਤੇ ਹੈ, ਉਹ ਫਿਰ ਹਿਸਟਰੀ ਦੇ ਨਾਲ ਇਨਸਾਫ ਨਹੀਂ ਕਰ ਸਕਦਾ ਹੁੰਦਾ। ਉਹਨਾਂ ਨੇ ਫਿਰ ਇੱਕ ਗੱਲ ਕਹੀ, ਕਹਿੰਦੇ ਨੇ ਵੀ ਜਦੋਂ ਹਿਸਟੋਰੀਕਲੀ ਮੈਂ ਸਾਰੀ ਆਪਣੀ ਹਿਸਟਰੀ ਨੂੰ ਵਾਚਿਆ ਅਤੇ ਉਹਨਾਂ ਘਟਨਾਵਾਂ 'ਤੇ ਜਦੋਂ ਫਿਰ ਮੈਂ ਤਵੱਜੋ ਦਿੱਤੀ, ਧਿਆਨ ਦਿੱਤਾ, ਮੈਨੂੰ ਐਵੇਂ ਮਹਿਸੂਸ ਹੋਇਆ ਇਹਨਾਂ ਨੇ ਜਿਨ੍ਹਾਂ ਨੇ ਹਿਸਟਰੀ ਕ੍ਰੀਏਟ ਕੀਤੀ, ਭਾਵੇਂ ਉਹ ਗੁਰੂ ਸਾਹਿਬ ਜੀ ਦੇ ਬੱਚੇ ਨੇ, ਭਾਵੇਂ ਸਿੱਖ ਨੇ, ਭਾਵੇਂ ਬੀਬੀਆਂ ਨੇ, ਕੋਈ ਵੀ ਹੈ, ਉਹਨਾਂ ਦੇ ਅੰਦਰ ਨਾਮ ਜਿਹੜਾ ਸੀ ਉਹਨਾਂ ਦੇ ਰਗ ਰਗ ਦੇ ਵਿੱਚ ਵਸਿਆ ਸੀ, ਉਹਨਾਂ ਦੇ ਸਵਾਸ ਵਿੱਚ ਵਸਿਆ ਹੋਇਆ ਸੀ। ਉਹਨਾਂ ਨੇ ਸਿਰਫ ਉਹਨੂੰ ਇੰਪਲੀਮੈਂਟ ਕੀਤਾ ਆਪਣੇ ਇਹਨਾਂ ਐਫਰਟਸ ਦੇ ਰਾਹੀਂ। ਇੰਪਲੀਮੈਂਟ ਕਰਨਾ ਮੀਨਸ ਉਹ ਚੀਜ਼ ਸ਼ੋਅ ਹੋ ਜਾਣੀ, ਕਿਸੇ ਦੇ ਸਾਹਮਣੇ ਉਹ ਚੀਜ਼ ਸ਼ੋਅ ਹੋ ਜਾਣੀ। ਉਹਨਾਂ ਨੇ ਸਿਰਫ ਉਸ ਘਟਨਾ ਨੇ ਉਹਨਾਂ ਦੀ ਉਸ ਸੱਤਿਆ ਨੂੰ ਸ਼ੋਅ ਕੀਤਾ। ਔਰ ਇੱਕ ਕੁਮਾਰ ਦੀ ਗੱਲ ਹੋਰ ਉਹਨਾਂ ਨੇ ਜਿਹੜੀ ਕਹੀ, ਉਹ ਕਹਿੰਦੇ ਨੇ ਵੀ ਹਿਸਟਰੀ ਦਿਮਾਗ ਦਾ ਵਿਸ਼ਾ ਨਹੀਂ ਹੈ, ਹਿਸਟਰੀ ਸੈਲਫ ਰੀਅਲਾਈਜੇਸ਼ਨ ਹੈ। ਔਰ ਸੈਲਫ ਰੀਅਲਾਈਜੇਸ਼ਨ ਸਿਰਫ ਸ਼ਬਦ ਦੇ ਮਾਧਿਅਮ ਰਾਹੀਂ ਹੁੰਦੀ ਹੈ। ਤਾਂ ਉਹ ਕਹਿੰਦੇ ਨੇ ਵੀ ਜਦੋਂ ਸਿੱਖ ਹਿਸਟਰੀ ਨੂੰ ਤੁਸੀਂ ਵੇਖਣਾ ਨਾ, ਫਿਰ ਇਹ ਤੁਹਾਨੂੰ ਰੀਅਲਾਈਜ਼ ਹੋਣੀ ਚਾਹੀਦੀ ਹੈ। ਰੀਅਲਾਈਜ਼ ਮੀਨਸ ਉਹਦੀ ਪਿਓਰ ਸੈਂਸ ਦਾ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ। ਤਾਂ ਆਉਂਦੇ ਨੇ ਫਿਰ ਵੇਖੋ ਜਦੋਂ ਮੈਂ ਦਰਸ਼ਨ ਕਰਨ ਗਿਆ, ਫਿਰ ਉਹਨਾਂ ਨੇ ਅੱਗੇ ਇੱਕ ਗੱਲ ਕਹੀ, ਕਹਿੰਦੇ ਵੀ ਜਦੋਂ ਫਿਰ ਮੈਂ ਦਰਸ਼ਨ ਕਰਨ ਗਿਆ ਫਤਿਹਗੜ੍ਹ ਸਾਹਿਬ, ਦੋਨੋਂ ਚਮਕੌਰ ਸਾਹਿਬ ਵਾਲੀ ਜਗ੍ਹਾ ਦੇਖੀ, ਫਤਿਹਗੜ੍ਹ ਸਾਹਿਬ ਵਾਲੀ ਜਗ੍ਹਾ ਦੇਖੀ, ਤਾਂ ਉੱਥੇ ਜਾ ਕੇ ਜਦੋਂ ਨਮਸਕਾਰ ਕੀਤੀ, ਕਹਿੰਦੇ ਵੀ ਮੇਰੇ ਲੂੰ ਕੰਡੇ ਜਿਹੜੇ ਨੇ ਉਹ ਖੜ੍ਹੇ ਹੋ ਗਏ। ਔਰ ਯਕੀਨਨ ਆਉਂਦੇ ਨੇ ਵੀ ਉਹਨੇ ਸਮੇਂ ਵਾਸਤੇ ਮੈਨੂੰ ਸਿਰਫ ਇੱਕੋ ਹੀ ਸ਼ਬਦ ਮੇਰੇ ਖਿਆਲ 'ਚ ਆਈ ਗਿਆ, ਔਰ ਉਹ ਵਾਹਿਗੁਰੂ ਸੀ, ਉਹੀ ਉਹ ਪਰਮੇਸ਼ਰ ਦਾ ਨਾਮ ਸੀ। ਮੈਨੂੰ ਉੱਥੇ ਉਸ ਧਰਤੀ ਨੂੰ ਮੈਂ ਸਲਿਊਟ ਕਰਕੇ ਆਇਆ। ਵੀ ਜਦੋਂ ਉਹ ਚੀਜ਼ ਮੈਨੂੰ ਫੀਲ ਹੋਈ ਤਾਂ ਸਾਨੂੰ ਫੀਲ ਕੀ ਹੁੰਦਾ? ਚਲੋ ਜਿਨ੍ਹਾਂ ਨੇ ਹੁਣ ਆਹ ਫਿਲਮ ਵੇਖੀ ਹੋਣੀ ਚਾਰ ਸਾਹਿਬਜ਼ਾਦੇ, ਤੁਸੀਂ ਉਹਨਾਂ ਨਾਲ ਡਿਸਕਸ਼ਨ ਕਰਕੇ ਵੇਖੋ ਵੀ ਫੀਲ ਕੀ ਹੋਇਆ। ਉਹ ਆਖਣਗੇ ਵੀ ਘੰਟਾ ਰੋਂਦੇ ਹੀ ਰਹੇ। ਤਾਂ ਰੋਣਾ ਕਾਹਦਾ ਸੀ? ਉਹ ਤਾਂ ਫਿਜ਼ੀਕਲ ਅਟੈਚਮੈਂਟ ਦਾ ਰੋਲਾ ਸੀ ਨਾ। ਤਾਂ ਮਹਾਰਾਜ ਕਹਿੰਦੇ ਨੇ ਵੀ ਜਿੱਦਣ ਸ਼ਬਦ ਵਾਸਤੇ ਰੋਏਗਾ ਨਾ, ਫਿਰ ਤੈਨੂੰ ਅਸਲ ਹਕੀਕਤ ਦਾ ਪਤਾ ਲੱਗੇਗਾ, ਉਹ ਬੈਰਾਗ ਹੁੰਦਾ ਹੈ। ਜਿਵੇਂ ਮੰਨ ਲਓ, ਇਹਨੂੰ ਐਵੇਂ ਸਮਝ ਲਓ, ਸਿਰਫ ਸਮਝਣ ਵਾਸਤੇ ਹੈ। ਅਸੀਂ ਕਿਸੇ ਦੇ ਫਿਊਨਲ 'ਤੇ ਗਏ ਹੈ ਨਾ, ਕਿਸੇ ਦੇ ਘਰ, ਤਾਂ ਉੱਥੇ ਅਸੀਂ ਉਹਨਾਂ ਨੂੰ ਦੇਖਦੇ ਹਾਂ ਦੂਜੇ ਜੀਆਂ ਨੂੰ, ਉਹ ਵਿਚਾਰੇ ਰੋ ਉਹਨਾਂ ਨੂੰ ਉਹ ਕਿਉਂਕਿ ਉਹਨਾਂ ਦੀ ਬਹੁਤ ਅਟੈਚਮੈਂਟ ਰਹੀ ਨਾ, ਉਹਨਾਂ ਦੇ ਨਾਲ ਰਹੇ, ਇਸ ਕਰਕੇ ਉਹਨਾਂ ਨੂੰ ਅੱਥਰੂ ਆਉਂਦੇ ਹੈ, ਜਾਂ ਉਹ ਥੋੜ੍ਹੇ ਜਿਹੇ ਉਹ ਉੱਪਰਲੇ ਤਲ ਦੀ ਬੈਰਾਗੀ ਅਵਸਥਾ ਹੁੰਦੀ ਹੈ ਨਾ। ਤਾਂ ਉਹਨਾਂ ਨੂੰ ਵੇਖ ਕੇ ਸਾਨੂੰ ਵੀ ਮਨ 'ਚ ਸਾਡੇ ਵੀ ਉਹ ਗੁਬਾਰ ਕਈ ਵਾਰੀ ਆ ਜਾਂਦਾ ਹੈ ਨਾ, ਕਈ ਵਾਰੀ ਅੱਥਰੂ ਵੀ ਆ ਜਾਂਦੇ। ਮਾਈਆਂ ਦੇ ਜ਼ਿਆਦਾ ਆਉਂਦੇ ਨੇ, ਇਹ ਵਿਚਾਰੀਆਂ ਹਰ ਜਿੱਥੇ ਵੀ ਜਾਣ ਇਹਨਾਂ ਦੇ ਫਿਰ ਆ ਹੀ ਜਾਂਦੇ ਹੁੰਦੇ ਨੇ। ਆਪਾਂ ਸੋਚਦੇ ਹਾਂ ਵੀ ਇਹ ਜਿਹੜੀਆਂ ਜਾਣ ਕੇ ਕਰਦੀਆਂ, ਜਾਣ ਕੇ ਨਹੀਂ ਕਰਦੀਆਂ ਹੁੰਦੀਆਂ, ਉਸ ਚੀਜ਼ ਨੂੰ ਉਹ ਜ਼ਿਆਦਾ ਫੀਲ ਕਰਦੀਆਂ। ਬਸ ਫਰਕ ਆ ਹੈ ਵੀ ਮਾਈਆਂ ਉਸ ਚੀਜ਼ ਨੂੰ ਜ਼ਿਆਦਾ ਫੀਲ ਕਰਦੀਆਂ ਹੁੰਦੀਆਂ ਨੇ, ਇਸ ਕਰਕੇ ਉਹ ਇਮੋਸ਼ਨਲੀ ਬਹੁਤ ਕਲੋਜ਼ ਹੁੰਦੀਆਂ ਨੇ ਇਹਨਾਂ ਚੀਜ਼ਾਂ ਦੇ। ਉਹ ਫਿਰ ਨਾ ਚਾਹੁੰਦੇ ਹੋਏ ਵੀ ਉਹਨਾਂ ਦੇ ਮਨ 'ਚ ਆ ਜਾਂਦਾ। ਤਾਂ ਇਹਦਾ ਮਤਲਬ ਇਹ ਹੋਇਆ ਵੀ ਜਦੋਂ ਉੱਥੇ ਗਏ ਤਾਂ ਉਸ ਚੀਜ਼ ਨੂੰ ਫੀਲਿੰਗ ਤੋਂ ਬਾਅਦ ਹੀ ਅਸੀਂ ਉਹਦੀ ਅਸਲ ਸੈਂਸ ਨੂੰ ਸਮਝ ਸਕੇ। ਜੇ ਕਿਸੇ ਦੀ ਮਾਂ ਚੜ੍ਹਾਈ ਕਰ ਗਈ, ਸਾਡੀ ਵੀ ਮਾਂ ਨੇ ਕਿਤੇ ਚੜ੍ਹਾਈ ਕੀਤੀ, ਜਾਂ ਸਾਡੀ ਮਾਂ ਸਾਡੇ ਕੋਲ ਹੈਗੀ, ਫਿਰ ਸਾਨੂੰ ਉੱਥੇ ਉਹ ਰੀਅਲਾਈਜ਼ ਹੁੰਦਾ ਵੀ ਜਦੋਂ ਮੇਰੀ ਮਾਂ ਗਈ ਯਾਰ, ਮੇਰੇ ਨਾਲੋਂ ਵੀ ਕੁਝ ਟੁੱਟੇਗਾ, ਹੈ ਨਾ। ਤਾਂ ਬੰਦਾ ਉੱਥੇ ਉਸ ਚੀਜ਼ ਨੂੰ ਫੀਲ ਕਰਦਾ। ਅਤੇ ਜਦੋਂ ਹਿਸਟਰੀ ਵੇਖਦੇ ਹਾਂ ਅਸੀਂ, ਉੱਥੇ ਫੀਲਿੰਗ ਇਸ ਕਿਸਮ ਦੀ ਨਹੀਂ ਹੁੰਦੀ। ਜੇ ਫੀਲਿੰਗ ਉੱਥੇ ਇਸ ਕਿਸਮ ਦੀ ਹੈ ਤਾਂ ਯਕੀਨਨ ਸਮਝ ਲੈਣਾ ਵੀ ਅਸੀਂ ਹਾਲੇ ਫਿਜ਼ੀਕਲ ਧਰਾਤਲ 'ਤੇ ਹਾਂ, ਅਸੀਂ ਸੁਰਤ ਦੇ ਪੱਧਰ 'ਤੇ ਜਿਹੜੀ ਮਹਾਰਾਜ ਨੇ ਸਾਨੂੰ ਸੂਰਮਤਾਈ ਬਖਸ਼ਿਸ਼ ਕੀਤੀ ਹੈ, ਅਸੀਂ ਉਹਦੇ ਨਾਲੋਂ ਟੁੱਟੇ ਹਾਂ। ਹਾਂ, ਜਦੋਂ ਤੁਸੀਂ ਸੁਰਤ ਦੇ ਪੱਧਰ 'ਤੇ ਜਾਗੇ ਹੋਵੋਗੇ, ਉਸ ਜਗ੍ਹਾ 'ਤੇ ਜਾਓਗੇ, ਉਸ ਫੀਲਿੰਗ 'ਚ ਜਾਓਗੇ, ਯਕੀਨਨ ਤੁਸੀਂ ਸਮਾਧੀ 'ਚ ਜਾਓਗੇ, ਤੁਹਾਡਾ ਚੌਂਕੜਾ ਵੱਜੇਗਾ, ਤੁਸੀਂ ਕਿੰਨੇ ਸਮੇਂ ਤੱਕ ਉੱਥੇ ਬੈਠੇ ਰਹੋਗੇ, ਤੁਹਾਡੇ ਅੰਦਰ ਧੁੰਨ ਉੱਠੇਗੀ ਵਾਹਿਗੁਰੂ ਦੀ। ਇਹ ਸੱਚਾਈ ਹੈ। ਕਦੀ ਕਿਤੇ ਵੀ ਜਿੱਥੇ ਮਹਾਰਾਜ ਜੀ ਦੇ ਸ਼ਹਾਦਤੀ ਅਸਥਾਨ ਬਣੇ ਨੇ, ਜਾਂ ਸਾਹਿਬਜ਼ਾਦਿਆਂ ਦਾ ਆਪਾਂ ਸਭ ਤੋਂ ਵੱਡਾ ਵੇਖਦੇ ਹਾਂ, ਹਕੀਮ ਅੱਲਾ ਯਾਰ ਖਾਂ ਯੋਗੀ ਨੇ ਵੀ ਆਖਿਆ ਵੀ ਜੇ ਦੁਨੀਆਂ 'ਤੇ ਕੋਈ ਤੀਰਥ ਹੈ ਤਾਂ ਇੱਥੇ ਆ ਕੇ ਵੇਖੋ, ਜਿੱਥੇ ਆਪਣੇ ਇੱਕ ਪਿਤਾ ਨੇ ਆਪਣੇ ਬੱਚੇ ਆਪਣੇ ਸਾਹਮਣੇ ਸ਼ਹੀਦ ਕਰਵਾਏ। ਇਸ ਕਰਕੇ ਉਹ ਕਹਿੰਦਾ ਵੀ ਇੱਕ ਬੂੰਦ ਜਿਹੜੀ, ਇੱਕ ਬੁਲਬੁਲਾ ਜਿਹੜਾ ਸਾਗਰ ਦੀ ਗੱਲ ਨਹੀਂ ਕਰ ਸਕਦਾ, ਉਹਦੇ ਕੋਲ ਸਮਰੱਥਾ ਨਹੀਂ ਹੈਗੀ ਵੀ ਉਹ ਸਾਗਰ ਨੂੰ ਡਿਫਾਈਨ ਕਿਵੇਂ ਕਰੇ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਐਸੇ ਅਥਾਹ ਸਮੁੰਦਰ ਨੇ ਜਿਹਦਾ ਅੰਦਾਜ਼ਾ ਲਾਉਣਾ ਵੀ ਸਾਡੀ ਸਮਰੱਥਾ ਤੋਂ ਬਾਹਰੀ ਗੱਲ ਆ। ਸਾਡੀ ਤਾਂ ਕਹਾਣੀ ਐਵੇਂ ਦੀ, ਮੈਨੂੰ ਐਵੇਂ ਲੱਗਦਾ ਗੁਰਬਾਣੀ 'ਚ ਮਹਾਰਾਜ ਜੀ ਨੇ ਇੱਕ ਸ਼ਬਦ ਦਿੱਤਾ, ਦਾਦਰ ਤੂੰ ਕਬਹਿ ਨਾ ਜਾਣਸ ਰੇ, ਪਖਸ ਸਵਾਲ ਬਸਸ ਨਿਰਮਲ ਜਲ, ਅੰਮ੍ਰਿਤ ਨਾ ਲਖਸ ਰੇ। ਡੱਡੂ ਦਾ ਉਦਾਹਰਣ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ ਤੂੰ ਕੰਢੇ 'ਤੇ ਰਹਿੰਦਾ, ਲਹਿਰਾਂ ਆਉਂਦੀਆਂ ਨੇ ਉੱਤੇ, ਕਾਈ ਜੀ ਜੰਮ ਜਾਂਦੀ ਹੈ, ਤੂੰ ਕਾਈ ਨੂੰ ਛਕਦਾ ਰਹਿੰਦਾ, ਆਪਣੀ ਜ਼ਿੰਦਗੀ ਬਤੀਤ ਕਰ ਦਿੰਦਾ, ਤੈਨੂੰ ਅਥਾਹ ਸਮੁੰਦਰ ਦੀ ਗਹਿਰਾਈ ਦਾ ਅੰਦਾਜ਼ਾ ਨਹੀਂ ਹੁੰਦਾ। ਯਕੀਨਨ ਇਸੇ ਤਰ੍ਹਾਂ ਸਾਨੂੰ ਸਾਡੀ ਜਿਹੜੀ ਹਿਸਟਰੀ ਹੈ, ਜੇ ਅੱਜ ਤੱਕ ਸਾਡੇ 'ਚ ਤਬਦੀਲੀ ਨਹੀਂ ਨਾ ਆਈ, ਤਾਂ ਯਕੀਨਨ ਸਾਨੂੰ ਉਹ ਚੀਜ਼ ਉਵੇਂ ਫੀਲ ਨਹੀਂ ਹੋਈ। ਜੇ ਫੀਲ ਹੋਏਗੀ ਤਾਂ ਬੰਦਾ ਯਕੀਨਨ ਸਮਾਧੀ 'ਚ ਜਾਏਗਾ, ਭਾਵੇਂ ਉਹ ਹਿਸਟਰੀ ਨੂੰ ਰੀਅਲਾਈਜ਼ ਕਰੇ। ਤਾਂ ਸ਼ਬਦ ਰੀਅਲਾਈਜ਼ ਕਰਾਉਂਦਾ, ਸੰਗਤ ਰੀਅਲਾਈਜ਼ ਕਰਾਏਗੀ। ਬਸ ਦੋ ਹੀ ਚੀਜ਼ਾਂ ਨੇ, ਇੱਥੇ ਆ ਕੇ ਸ਼ਬਦ ਨਾਲ ਜੁੜਾਂਗੇ, ਆਹ ਕਲਾਸ ਨਹੀਂ ਛੱਡਣੀ। ਜੇ ਸਾਧ ਸੰਗਤ ਜੀ ਉਹ ਇਹ ਸਿਰਫ ਤੁਹਾਨੂੰ ਕਿਸੇ ਤਰੀਕੇ ਨਾਲ ਇਹ ਵਾਸਤਾ ਪਾਉਣ ਦੀ ਗੱਲ ਨਹੀਂ ਹੈਗੀ ਵੀ ਤੁਸੀਂ ਸੰਗਤ 'ਚ ਆਇਓ, ਜੇ ਅਸੀਂ ਜੀਵਨ ਦੇ ਵਿੱਚ ਕੁਝ ਖੱਟਣਾ ਚਾਹੁੰਦੇ ਹਾਂ ਜਾਂ ਸਹੀ ਵੇ 'ਤੇ ਜਾਣਾ ਚਾਹੁੰਦੇ ਹਾਂ, ਤਾਂ ਆਪਣੇ ਆਪ ਨਾਲ ਇੱਕ ਕਮਿਟਮੈਂਟ ਕਰਨੀ ਪਏਗੀ ਵੀ ਕਾਕਾ ਤੂੰ ਸੰਗਤ ਨਹੀਂ ਛੱਡਣੀ, ਜਿਹੜਾ ਵੀ ਤੂੰ ਟਾਈਮ ਕੱਢ ਸਕੇ। ਮੈਨੂੰ ਸਵੇਰੇ ਖਿਆਲ ਆਈ ਜਾਏ ਵੀ ਕਈ ਵਾਰੀ ਜਦੋਂ ਅਸੀਂ ਛੱਡਦੇ ਹਾਂ ਨਾ, ਵੀ ਉਹ ਸੰਗਤ ਛੱਡ ਦਿੰਦੇ। ਕਈ ਵਾਰੀ ਕਈ ਐਕਸਕਿਊਜ਼ ਵੀ ਦੇਣਗੇ ਬਾਅਦ 'ਚ, ਹੈ ਨਾ, ਵੀ ਅਸੀਂ ਆ ਨਹੀਂ ਸਕੇ ਜੀ, ਉਹ ਨਾ ਦੋ ਤਿੰਨ ਵੀਕ ਤੋਂ ਨਹੀਂ ਆਏ, ਵੀ ਕਾਰਨ ਇਹ ਬਣ ਗਿਆ, ਫਲਾਣਾ ਕੰਮ ਸੀ, ਫਲਾਣਾ ਕੰਮ ਸੀ, ਫਲਾਣਾ ਕੰਮ। ਹੁਣ ਫਿਰ ਮੈਨੂੰ ਐਵੇਂ ਮਹਿਸੂਸ ਹੁੰਦਾ ਹੁੰਦਾ, ਹੈ ਨਾ, ਵੀ ਆਪਾਂ ਸਾਰੇ ਇੱਕ ਹੀ ਕੈਟੇਗਰੀ 'ਚ ਹਾਂ। ਇਹ ਨਹੀਂ ਹੈਗੀ ਸਾਡੀ ਤਾਂ ਮਜਬੂਰੀ ਹੈ ਵੀ ਅਸੀਂ ਗੁਰਦੁਆਰਾ ਸਾਹਿਬ ਰਹਿੰਦੇ ਹਾਂ। ਜੇ ਉਂਝ ਆਪਣੇ ਕੰਮਾਂ 'ਚ ਹੋਈਏ ਤਾਂ ਫਿਰ ਗੁਰਦੁਆਰਾ ਸਾਹਿਬ ਜਾਣਾ ਵਾਕਿਆ ਹੀ ਸੂਰਮੇ ਵਾਲਾ ਕੰਮ ਹੁੰਦਾ, ਕੋਈ ਮਾਈ ਦਾ ਲਾਲ ਹੀ ਉਹ ਸਾਰਾ ਉੱਦਮ ਕਰਦਾ, ਆਮ ਬੰਦੇ ਦੇ ਵਾਸਤੇ ਕੰਮ ਨਹੀਂ ਹੈਗਾ ਇਹ। ਤਾਂ ਮਹਾਰਾਜ ਜੀ ਨੇ ਸੰਗਤ ਨੂੰ ਸ਼੍ਰੋਮਣੀ ਕਿਹਾ, ਉੱਚੀ ਗੱਲ ਕਹੀ ਹੈ, ਵੀ ਇਹਦੇ ਜਿੱਡੀ ਵੱਡੀ ਕੋਈ ਚੀਜ਼ ਨਹੀਂ। ਇੱਥੇ ਵੀ ਬੰਦਾ ਇੱਕ ਵਾਰੀ ਪੂਰਾ ਆਪਣੇ ਨਾਲ ਲੜ ਕੇ ਘਰੋਂ ਤੁਰਦਾ, ਵੀ ਪੂਰੇ ਆਪਣੇ ਕੰਮਾਂ ਦੇ ਨਾਲ ਉਹਦੇ ਨਾਲ ਪੂਰਾ ਜੱਦੋ ਜਹਿਦ ਕਰਕੇ ਵੀ ਨਹੀਂ, ਇਹਨਾਂ ਸਾਰਿਆਂ ਨੂੰ ਛੱਡਿਆ, ਆਹ ਚੀਜ਼ ਨਹੀਂ ਛੱਡਣੀ। ਜਦੋਂ ਫਿਰ ਜਿਹੜਾ ਬੰਦਾ ਇਸ ਰਾਹ 'ਤੇ ਤੁਰਦਾ, ਉਹਨੂੰ ਕੁਝ ਪ੍ਰਾਪਤ ਹੁੰਦਾ, ਉਹਨੂੰ ਕੁਝ ਮਹਿਸੂਸ ਹੁੰਦਾ। ਬਸ ਆਹ ਮਹਿਸੂਸ ਕਰਨਾ ਹੀ ਜਿਹੜਾ ਉਹ ਧਰਮ ਦਾ ਬੇਸਿਕ ਵਿਚਾਰ ਹੈ, ਵੀ ਬੰਦਾ ਮਹਿਸੂਸ ਕਰਨਾ ਸਿੱਖ ਜਾਏ। ਸ਼ਬਦ ਜਿਹੜਾ ਉਹ ਸਾਡੀ ਰੂਹ ਜਿਹੜੀ ਹੈ ਉਹਨੂੰ ਪਿਓਰ ਕਰਦਾ, ਉਹਨੂੰ ਮਹਿਸੂਸ ਕਰਾਉਂਦਾ, ਔਰ ਜਦੋਂ ਉਹ ਚੀਜ਼ ਬਸ ਉਹਦੇ ਵਿੱਚ ਵੱਸਦੀ ਹੈ, ਉਹੀ ਸੰਤ ਬਣ ਜਾਂਦਾ, ਉਹੀ ਫਿਰ ਸੂਰਮਤਾਈ ਦੇ ਵਰਕ ਕਰਦਾ ਧਰਤੀ 'ਤੇ। ਦੂਜੇ 'ਚ ਕਿਸੇ 'ਚ ਕੋਈ ਸਮਰੱਥਾ ਨਹੀਂ ਹੈਗੀ। ਹਜ਼ਾਰ ਬੰਦਾ ਸਾਹਮਣੇ ਖੜ੍ਹਾ, ਇੱਧਰੋਂ ਗੋਲੀਆਂ ਚੱਲ ਗਈਆਂ, ਮੇਰੇ ਵਰਗਾ ਕੰਡ ਪਿਛਾਂ ਕਰਕੇ ਭੱਜਣ ਲੱਗਾ, ਗੋਲੀ ਕੰਡ 'ਚ ਵੱਜ ਗਈ, ਸਿਰ 'ਚ ਵੱਜ ਗਈ, ਮਰ ਗਿਆ, ਉਹ ਸ਼ਹੀਦ ਨਹੀਂ ਹੈਗਾ। ਸ਼ਹੀਦ ਉਹ ਹੈ ਜਿਹਨੂੰ ਸਾਹਮਣੇ ਮੌਤ ਦਿਸਦੀ ਹੈ, ਉਹ ਸਾਹਮਣੇ ਜਾ ਕੇ ਆਪਣੀ ਹਿੱਕ 'ਚ ਖਾਂਦਾ ਹੈ ਪਰਛਾ। ਆਪਾਂ ਵੇਖਾਂਗੇ ਅਗਲੇ ਹਫ਼ਤੇ ਮਹਾਰਾਜ ਜੀ ਦੀ ਰਹਿਮਤ ਨਾਲ, ਸਿਰਫ ਹਿਸਟਰੀ ਡਿਫਾਈਨ ਕਰਾਂਗੇ ਉਹਦੇ ਵਿੱਚ। ਤੁਸੀਂ ਵੇਖੋ ਆਪਣੇ ਵੀ ਜਦੋਂ ਬਾਬਾ ਜੀ ਨੂੰ, ਬਾਬਾ ਅਜੀਤ ਸਿੰਘ ਜੀ ਹਰਾਂ ਨੂੰ ਨੇਜਾ ਵੱਜਿਆ, ਤਲਵਾਰਾਂ ਵੱਜੀਆਂ, ਹੈ ਨਾ, ਤਾਂ ਗੁਰੂ ਸਾਹਿਬ ਜੀ ਦੀ ਉੱਥੇ ਉਹ ਆਉਂਦੇ ਨੇ ਵੀ ਮਹਾਰਾਜ ਜੀ ਦੀ ਇੱਛਾ ਸੀ ਵੀ ਜਦੋਂ ਛੋਟੇ ਸਾਹਿਬਜ਼ਾਦੇ ਵੀ ਲੜੇ, ਵੀ ਮੇਰੇ ਵੱਲ ਉਨ੍ਹਾਂ ਚਿਰ ਤੱਕ ਨਹੀਂ ਵੇਖਣਾ ਜਿੰਨਾ ਚਿਰ ਤੱਕ ਦੁਸ਼ਮਣ 'ਤੇ ਫਤਿਹ ਨਹੀਂ ਹਾਸਲ ਹੋ ਜਾਂਦੀ। ਸੂਰਮੇ ਦੀ ਫਤਿਹ ਕੀ ਹੈ? ਜਾਂ ਆਪਣਾ ਆਪ ਵਾਰ ਦੇਣਾ, ਜਾਂ ਫਿਰ ਦੁਸ਼ਮਣ ਪਛਾੜ ਦੇਣਾ। ਤਾਂ ਦੁਸ਼ਮਣ ਦਾ ਪਛਾੜਨਾ ਕੀ ਹੁੰਦਾ? ਜਦੋਂ ਇੱਕ ਨੂੰ ਹਜ਼ਾਰ ਬੰਦਾ ਘੇਰ ਕੇ ਮਾਰਨ ਦੀ ਕੋਸ਼ਿਸ਼ 'ਚ ਹੈ, ਤਾਂ ਦੁਸ਼ਮਣ ਪਿਛੜਿਆ ਹੋਇਆ ਹੈ। ਇੱਕ ਬੰਦੇ ਨੂੰ ਡੁਲਾਉਣ ਵਾਸਤੇ ਸਾਰੀ ਹਕੂਮਤ ਦੀ ਪਾਵਰ ਲੱਗੀ ਹੈ, ਉਹ ਹਰ ਤਰ੍ਹਾਂ ਦੀਆਂ ਆਪਣੀਆਂ ਜੁਗਤੀਆਂ ਵਰਤਦਾ ਹੈ, ਤਾਂ ਇੱਥੇ ਉਸ ਬੰਦੇ ਦੀ ਜਿੱਤ ਹੈ ਜਿਹਦੇ ਵਾਸਤੇ ਇੰਨਾ ਐਫਰਟ ਕੀਤਾ ਜਾ ਰਿਹਾ। ਆਹ ਜਿੱਤ ਹੁੰਦੀ ਹੈ ਧਰਤੀ 'ਤੇ। ਫਿਰ ਉਹ ਮਹਾਰਾਜ ਜੀ ਨੇ ਕੀ ਆਖਿਆ ਵੀ ਕਿੰਨਾ ਨੇ ਜਿੱਤਿਆ ਜੱਗ? ਜਿੰਨੀ ਨਾਮ ਧਿਆਇਆ। ਗਏ ਮਸਕਤ ਕਾਲ ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਉਹ ਕੇਤੀ ਕਿਵੇਂ ਛੁੱਟਦੀ ਹੈ ਫਿਰ ਉਹਨਾਂ ਦੇ ਨਾਲ? ਜਦੋਂ ਉਹਨਾਂ ਤੋਂ ਆਉਣ ਵਾਲੀਆਂ ਨਸਲਾਂ ਇੰਸਪਾਇਰ ਹੁੰਦੀਆਂ ਨੇ, ਉਹ ਉਸੇ ਤਰ੍ਹਾਂ ਉਸੇ ਅਦਬ 'ਚ ਟਿਕਦੀਆਂ ਨੇ, ਔਰ ਉਹ ਫਿਰ ਸ਼ਿਖਰ ਨੂੰ ਹਾਸਲ ਕਰਦੀਆਂ ਨੇ। ਬਸ ਆਹੀ ਅਦਬ ਹੈ ਸਾਡੀ ਹਿਸਟਰੀ ਦਾ, ਸਾਡੇ ਸ਼ਬਦ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ। ਕਿਰਪਾਲੂ ਦਾਤਾ ਜੀ ਰਹਿਮਤ ਕਰਨ, ਸਾਨੂੰ ਇਹ ਜਾਚ ਆਏ। ਯਕੀਨਨ ਸਾਧ ਸੰਗਤ ਜੀਓ, ਜਿਵੇਂ ਤੁਹਾਡੇ ਅੰਦਰ ਕਦੀ ਐਜੂਕੇਸ਼ਨ ਨੇ ਜਨਮ ਲਿਆ ਸੀ, ਅੱਜ ਤੁਹਾਡੀਆਂ ਨਸਲਾਂ ਜਿਹੜੀਆਂ ਨੇ ਨਵੀਆਂ, ਉਹ ਬਹੁਤ ਬੌਧਿਕ ਪੱਧਰ 'ਤੇ ਜਾਗੀਆਂ ਹੋਈਆਂ ਸਿਆਣੀਆਂ ਨੇ, ਇਸੇ ਤਰ੍ਹਾਂ ਜਦੋਂ ਤੁਹਾਡੇ ਅੰਦਰ ਸ਼ਬਦ ਦਾ ਅਦਬ ਟਿਕਦਾ ਹੈ, ਤਾਂ ਆਉਣ ਵਾਲੀਆਂ ਨਸਲਾਂ ਦੇ ਵਿੱਚ ਉਹ ਪਿਓਰਿਟੀ ਸਪਸ਼ਟ ਜ਼ਾਹਰ ਹੁੰਦੀ ਹੈ। ਫਿਰ ਉਹਨਾਂ ਦੇ ਵਿੱਚੋਂ ਕੋਈ ਸੂਰਮਾ ਪੈਦਾ ਹੁੰਦਾ, ਜਿਹੜਾ ਫਿਰ ਸਾਰੀ ਨਸਲ ਆਪਣੀ ਦਾ, ਪਿਛਲੀ ਦਾ, ਅਗਲੀ ਦਾ, ਸਭ ਦਾ ਉਧਾਰ ਕਰ ਦਿੰਦਾ। ਮਹਾਰਾਜ ਇਹ ਹੈ ਕੇਤੀ ਛੁੱਟਣੀ, ਵੀ ਜਿਹਦੀ ਕਮਾਈ ਸਦਕਾ, ਜਿਹਦੇ ਤੋਂ ਇੰਸਪਾਇਰ ਹੋ ਕੇ ਫਿਰ ਨਵੀਆਂ ਨਸਲਾਂ ਖੜੀਆਂ ਹੁੰਦੀਆਂ ਨੇ। ਤਾਂ ਗੁਰੂ ਸਾਹਿਬ ਜੀ ਦਾ ਥੋਟ ਬਹੁਤ ਸਰਵੋਪਰੀ ਸ਼੍ਰੋਮਣੀ ਹੈ, ਸਾਡੀ ਹਿਸਟਰੀ ਪਲ ਪਲ ਸਲਿਊਟ ਕਰਨ ਵਾਲੀ ਹੈ। ਮਹਾਰਾਜ ਰਹਿਮਤ ਕਰਨ, ਅਸੀਂ ਉਸ ਅਦਬ 'ਚ ਆਪਣੇ ਆਪ ਨੂੰ ਟਿਕਾਉਣ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਆਈਏ। ਕਿਰਪਾਲੂ ਦਾਤਾ ਜੀ ਰਹਿਮਤ ਕਰਕੇ ਆਪਣੇ ਸ਼ਬਦ ਦੀ ਦਾਤ ਸਾਡੀ ਝੋਲੀ 'ਚ ਪਾ ਦੇਣ, ਅਸੀਂ ਉਸ ਅਦਬ 'ਚ ਟਿਕੀਏ, ਤਾਂ ਕਿ ਸਾਡੇ ਅੰਦਰ ਜਿਹੜੀ ਪਿਓਰ ਸੰਸ ਪੈਦਾ ਹੋਵੇ, ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਉਹ ਪਿਓਰਿਟੀ ਦੀ ਦਾਤ ਬਖਸ਼ੇ। ਕਿਰਪਾਲੂ ਦਾਤਾ ਜੀ ਦੀ ਪਾਵਨ ਹਜ਼ੂਰੀ ਅੰਦਰ, ਸੱਚੇ ਪਾਤਸ਼ਾਹ ਜੀ ਦੀ ਪਾਵਨ ਬਖਸ਼ਿਸ਼ ਸਦਕਾ, ਮਹਾਰਾਜ ਜੀ ਦੀ ਹਿਸਟਰੀ ਔਰ ਸ਼ਬਦ ਦੀ ਗੱਲ ਕਰਦਿਆਂ ਬੇਅੰਤ ਭੁੱਲਾਂ ਗਲਤੀਆਂ ਹੋਈਆਂ, ਆਪ ਸਭ ਸਬਖਸ਼ ਲੈਣਾ ਜੀਓ। ਕਿਰਪਾਲੂ ਦਾਤਾ ਜੀ ਰਹਿਮਤ ਕਰਨ, ਭੁੱਲ ਚੁੱਕ ਦੀ ਖਿਮਾ, ਆਪ ਸਭ ਉਸਦਾ ਬਹੁਤ ਬਹੁਤ ਧੰਨਵਾਦ। ਗੁਰੂ ਕਿਰਪਾਲੂ ਜੀ ਦਾ ਬੇਅੰਤ ਸ਼ੁਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।